ਜੋ ਸਾਡੇ ਕੈਨੇਡਾ ਦੇ ਵਿੱਚ ਹੋਮਲੈਸਨੈਸ ਹੈ, ਇਸ ਆਉਣ ਵਾਲਾ ਹਫ਼ਤਾ ਹੋਮਲੈਸਨੈਸ ਨੂੰ ਠੀਕ ਕਰਦਾ ਹੈ ਕੈਨੇਡਾ ਦੇ ਵਿੱਚ, ਉਸ ਤਰ੍ਹਾਂ ਸੈਲੀਬ੍ਰੇਟ ਕੀਤਾ ਜਾ ਰਿਹਾ, ਅਤੇ ਕੈਨੇਡਾ ਦੀ ਹੋਮਲੈਸਨੈਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਲੋਕ ਇੱਥੇ ਬੇਘਰੇ ਨੇ ਔਰ ਉਹਨਾਂ ਦੇ ਲਈ ਸਰਕਾਰ ਕੀ ਕਰਦੀ ਹੈ। ਅਤੇ ਉਸ ਤੋਂ ਬਾਅਦ ਗੁਰਸ਼ਰਨ ਬੋਬੀ ਸਿੱਧੂ ਜੀ ਸਾਡੇ ਨਾਲ ਗੱਲਬਾਤ ਕਰਨਗੇ, ਵਿੱਚ ਵਿਚਾਲੇ ਹਰਚੰਦ ਗਰੋਵਰ ਜੀ ਡਿਟੇਲ ਦੇ ਵਿੱਚ ਗੱਲਬਾਤ ਕਰਨਗੇ, ਕਾਫ਼ੀ ਕੁਛ ਹੋਵੇਗਾ। ਅਤੇ ਬਾਕੀ ਵੱਡੀਆਂ ਖਬਰਾਂ ਨੇ ਜੋ ਇੱਥੋਂ ਦੀਆਂ, ਖਾਸ ਤੌਰ ਦੇ ਉੱਤੇ ਜਿਉਂ ਹੀ ਸਾਡੇ ਪਾਸ ਆਈਡੈਂਟੀ ਆਉਂਦੀ ਹੈ, ਜਿਹੜੇ ਦੋ ਲੋਕ ਇਸ ਸਮੇਂ ਮਾਰੇ ਗਏ ਨੇ ਮੈਕਲੋਗਲਨ ਦੇ ਉੱਤੇ ਹੋਏ ਐਕਸੀਡੈਂਟ 'ਤੇ, ਜਿਹੜਾ ਕਿ 407 ਐਂਡ ਮੈਕਲੋਗਲਨ 'ਤੇ, ਉਸ ਦੀ ਵੀ ਖਬਰ ਤੁਹਾਨੂੰ ਅਪਡੇਟ ਕਰਾਂਗੇ। ਬਾਕੀ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰਾਂਟਨ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰਾਂਪਟਨ।
ਲੈਣਾ ਇੱਕ ਨਿਲਰੀਆ, ਲੈਣਾ ਇੱਕ ਰੱਖ, ਇੱਕੋ ਇੱਕ ਨਾਮ ਇਹਦੇ ਵਿੱਚ ਨਾ ਕੋਈ ਸ਼ੱਕ, ਛੇਤੀ ਹੋ ਜੂ ਕੰਮ ਹੁਣ ਕਰ ਲਓ ਜੇ ਫੋਨ।
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ, 6475014385, ਯਾਨੀ 647-501-4385, ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਨੋਟ ਕਰੋ, 905-872-0655। ਟਰੱਕ ਦੀ ਟ੍ਰੇਨਿੰਗ ਲੈਣ ਵਾਸਤੇ AZ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਇਹਨਾਂ ਪਾਸੋਂ ਕੋਟੇਸ਼ਨ ਲਵੋ, ਔਰ ਇਹਨਾਂ ਦੇ 30+ ਈਅਰ ਐਕਸਪੀਰੀਅੰਸਡ ਇੰਸਟਰਕਟਰ ਨੇ ਜਿਹੜੇ ਤੁਹਾਨੂੰ ਟਰੱਕ ਸਿਖਾਉਣਗੇ। ਇੰਸਟਰਕਟਰ ਵੱਲੋਂ ਦਿੱਤੀਆਂ ਗਈਆਂ ਇੰਸਟਰਕਸ਼ਨ ਬਹੁਤ ਮੈਟਰ ਕਰਦੀਆਂ ਨੇ ਜੋ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਹੈ, ਔਰ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ। ਕਈ ਵਾਰੀ ਬਹੁਤ ਸਾਰੇ ਲਾਇਸੈਂਸ ਲੈਣ ਦੀ ਐਕਸਪੀਰੀਅੰਸਡ ਹੰਢਿਆ ਹੋਇਆ ਇੰਸਟਰਕਟਰ ਤੁਹਾਨੂੰ ਥੋੜ੍ਹੇ ਜਿਹੇ ਲੈਸਨ ਦੇ ਵਿੱਚ ਹੀ ਸਮਝਾ ਦਿੰਦਾ ਹੈ ਕਿ ਕਿਸ ਤਰ੍ਹਾਂ ਟਰੱਕ ਆ ਜਿਹੜਾ ਟ੍ਰਿਕਸ ਆਫ ਟ੍ਰੇਡਸ ਦੱਸ ਦਿੰਦਾ ਹੈ ਕਿ ਕਿਵੇਂ ਇਹ ਸਾਰਾ ਕੁਛ ਹੈਂਡਲ ਕਰਨਾ। ਸੋ ਗੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਪੰਗੂ 30 ਸਾਲ ਦੇ ਐਕਸਪੀਰੀਅੰਸ ਵਾਲੇ ਇੰਸਟ੍ਰਕਟਰਸ ਨੇ ਔਰ ਤੁਸੀਂ ਇਹਨਾਂ ਪਾਸੋਂ ਟਰੱਕ ਸਿੱਖੋ। 5845 ਲੂਕ ਰੋਡ ਯੂਨਿਟ 103 ਮਿਸਾਗਾ ਦੇ ਵਿੱਚ ਸਥਿਤ ਨੇ। 905-872-0655 ਅਤੇ ਅਫੋਰਡੇਬਲ ਪ੍ਰਾਈਸ ਦੇ ਉੱਤੇ ਤੁਸੀਂ ਇਹ ਟਰੱਕ ਦੀ ਟ੍ਰੇਨਿੰਗ ਲੈ ਸਕਦੇ ਹੋ, AZ ਲਾਇਸੈਂਸ ਲੈ ਸਕਦੇ ਹੋ, ਏਅਰ ਬ੍ਰੇਕ ਦਾ ਕੋਰਸ ਕਰ ਸਕਦੇ ਹੋ, ਤੁਹਾਡੇ ਮੁਤਾਬਕ ਸੂਟੇਬਲ ਸਕੈਜੂਲ ਹੋਵੇਗਾ ਅਤੇ ਨਾਲ ਦੀ ਨਾਲ ਤੁਹਾਨੂੰ ਜੋਬ ਵੀ ਲੱਭ ਕੇ ਦੇਣਗੇ। ਅਗਰ ਪੂਰੀ ਫੀਸ ਇੱਕਦਮ ਨਹੀਂ ਪੇ ਕਰ ਸਕਦੇ ਤਾਂ ਕਿਸ਼ਤਾਂ ਦੇ ਉੱਤੇ ਵੀ ਤੁਹਾਤੋਂ ਪੈਸਾ ਲਿਆ ਜਾਵੇਗਾ। ਬੈਟਰ ਪ੍ਰਾਈਸ ਬੈਟਰ ਡੀਲ ਐਟ ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ। 905-872-0655 905-872-0655। ਮੇਰੇ ਨਾਲ ਇਸ ਸਮੇਂ ਹਰਚੰਦ ਗਰੋਵਰ ਜੀ ਜੁੜ ਚੁੱਕੇ ਨੇ। ਗਰੋਵਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਨਮਸਕਾਰ।
ਸਤਿ ਸ਼੍ਰੀ ਅਕਾਲ ਜੀ ਗਰੋਵਰ ਸਾਹਿਬ, ਦੋ ਟੌਪਿਕਸ ਦੇ ਉੱਤੇ ਤੁਹਾਡੇ ਵਿਚਾਰ ਲੈਣੇ ਨੇ। ਇੱਕ ਜਿਹੜਾ ਨਵਾਂ ਰੈਂਟ ਰਿਲੀਫ ਪ੍ਰੋਗਰਾਮ ਸਾਡੀ ਫੈਡਰਲ ਗਵਰਨਮੈਂਟ ਲੈ ਕੇ ਆ ਰਹੀ ਹੈ, ਉਹਦੇ 'ਚ ਕੋਈ ਚੇਂਜਸ ਕਰਨ ਦੀ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਇੱਕ ਉਸ ਦੇ ਬਾਰੇ 'ਚ, ਅਤੇ ਦੂਸਰਾ ਜਿਹੜਾ ਇਸ ਸਮੇਂ ਰੀਅਲ ਸਟੇਟ ਦੇ ਏਜੰਟਸ ਨੇ, ਸਾਡੇ ਭੈਣ ਭਰਾ ਬ੍ਰੋਕਰਸ ਨੇ, ਉਹ ਆਪਣੀ ਕਾਰਪੋਰੇਸ਼ਨ ਜਿਹੜੀ ਰਜਿਸਟਰਡ ਕਰਵਾ ਸਕਦੇ ਨੇ। ਇਹ ਦੋਨਾਂ ਟੌਪਿਕਸ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ। ਸੋ ਪਹਿਲਾਂ ਰੈਂਟ ਰਿਲੀਫ ਪ੍ਰੋਗਰਾਮ ਦੇ ਬਾਰੇ 'ਚ।
ਜੀ ਜੀ, ਰੈਂਟ ਰਿਲੀਫ ਪ੍ਰੋਗਰਾਮ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਜੀ, ਜਿਹੜਾ ਰੀਸੈਂਟਲੀ ਪ੍ਰੋਗਰਾਮ ਸੀ ਉਹਦੇ ਅੰਦਰ 50% ਜਿਹੜਾ ਸੀ ਗਵਰਨਮੈਂਟ ਫੋਰਗਿਵੇਬਲ ਲੋਨ ਦਿੰਦੀ ਸੀ, ਤੇ 25% ਜਿਹੜਾ ਪੋਰਸ਼ਨ ਸੀ ਉਹ ਟੈਨੈਂਟ ਨੂੰ ਬੇਅਰ ਕਰਨਾ ਪੈਂਦਾ ਸੀ, ਔਰ 25% ਪੋਰਸ਼ਨ ਜਿਹੜਾ ਹੈਗਾ ਉਹ ਲੈਂਡਲਾਰਡ ਨੂੰ ਦੇਣਾ ਪੈਂਦਾ ਸੀ। ਔਰ ਉਹਦੇ ਵਿੱਚ ਕਾਫੀ ਸਾਰੇ ਕ੍ਰਿਟਿਸਿਜ਼ਮ ਸੀ ਵੀ ਕਿ ਉਹਦੇ ਵਿੱਚ ਕੀ ਹੁੰਦਾ ਸੀ ਕਿ ਲੈਂਡਲਾਰਡ ਨੂੰ ਉਸ ਚੀਜ਼ ਲਈ ਅਪਲਾਈ ਕਰਨਾ ਪੈਂਦਾ ਸੀ, ਔਰ 50% ਦੇ ਕਰੀਬ ਤੇ ਲੈਂਡਲਾਰਡ ਨੇ ਅਪਲਾਈ ਹੀ ਨਹੀਂ ਕੀਤਾ। ਉਹ ਸਮਝਦੇ ਸੀ ਕਿ ਇਸ ਪ੍ਰੋਗਰਾਮ ਦੇ ਅੰਦਰ ਕਾਫੀ ਸਾਰੇ ਹੈਡ ਹੈਗੇ ਆ, ਪਲੱਸ ਉਹਨਾਂ ਨੂੰ ਐਡੀਸ਼ਨਲੀ ਜਿਹੜੀ ਹੈ 25% ਕੋਸਟ ਬੇਅਰ ਕਰਨੀ ਪੈਂਦੀ ਸੀ। ਔਰ ਇਹ ਵੀ ਇਸਟੈਬਲਿਸ਼ ਕਰਨਾ ਸੀ ਕਿ ਵੀ ਟੈਨੈਂਟ ਦੀ ਜਿਹੜੀ ਰੈਵਨਿਊ ਹੈਗੀ ਹੈ ਉਹ ਮਿਨੀਮਮ 70% ਡਿਕਲਾਈਨ ਹੋਣੀ ਚਾਹੀਦੀ ਹੈ ਉਹਦੇ ਅੰਦਰ, ਅਪ੍ਰੈਲ ਮਈ ਜੂਨ ਦੇ ਐਵਰੇਜ ਬੇਸ ਦੇ ਉੱਤੇ। ਤੇ ਉਸ ਪ੍ਰੋਗਰਾਮ ਦੇ ਅੰਦਰ ਕਾਫੀ ਚੈਲੰਜਸ ਹੋਣ ਦੀ ਵਜ੍ਹਾ ਦੇ ਨਾਲ ਕਾਫੀ ਘੱਟ ਰਿਸਪੋਂਸ ਸੀ, ਔਰ ਕਾਫੀ ਕਮ ਲੋਕਾਂ ਨੂੰ ਉਹਦਾ ਬੈਨੀਫਿਟ ਮਿਲ ਪਾ ਰਿਹਾ ਸੀ। ਤੇ ਉਸ ਕਰਕੇ ਗਵਰਨਮੈਂਟ ਨੇ, ਕਿਉਂਕਿ ਉਹ ਪ੍ਰੋਗਰਾਮ ਹੁਣ 30 ਸਪਟੈਂਬਰ ਨੂੰ ਬੰਦ ਹੋ ਗਿਆ, ਹੁਣ ਉਹਦੀ ਜਗ੍ਹਾ ਦੇ ਉੱਤੇ ਹੁਣ ਇੱਕ ਨਵਾਂ ਪ੍ਰੋਗਰਾਮ ਜਿਹੜਾ ਹੈਗਾ ਉਹ ਕੰਸੀਡਰ ਕਰ ਰਹੇ ਨੇ ਐਕਚੁਲੀ। ਹਾਲਾਂਕਿ ਉਹਦੇ ਬਾਰੇ ਕੋਈ ਓਫਿਸ਼ਲੀ ਡੇਟ ਉਹਨਾਂ ਨੇ ਅਨਾਊਂਸ ਨਹੀਂ ਕੀਤੀ ਕਿ ਕਿਸ ਤਰੀਕ ਨੂੰ ਉਹਨਾਂ ਨੇ ਉਹ ਇੰਪਲੀਮੈਂਟ ਕਰਨਾ ਹੈਗਾ, ਬਟ ਮੋਸਟ ਪ੍ਰੋਬੇਬਲੀ ਜਿਹੜੀ ਐਕਸਪੈਕਟੇਸ਼ਨ ਇਹੀ ਹੈਗੀ ਹੈ ਕਿ ਉਹ 1 ਅਕਤੂਬਰ ਤੋਂ ਹੀ ਜਿਹੜਾ ਹੈਗਾ ਰੋਲ ਬੈਕ ਕੀਤਾ ਜਾਏਗਾ ਉਹਨੂੰ, ਲੇਕਿਨ ਉਹਦੀ ਹਲੇ ਪੂਰੀ ਡੀਟੇਲਸ ਵਗੈਰਾ ਨਹੀਂ ਆਈਆਂ। ਬਟ ਇਹਦੇ ਵਿੱਚ ਇੱਕ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇਹਦੇ ਵਿੱਚ ਲੈਂਡਲਾਰਡ ਨੂੰ ਅਪਲਾਈ ਕਰਨ ਦੀ ਬਜਾਏ ਡਾਇਰੈਕਟਲੀ ਜਿਹੜਾ ਹੈਗਾ ਟੈਨੈਂਟ ਉਹ ਅਪਲਾਈ ਕਰ ਸਕਦਾ ਹੈਗਾ ਰੈਂਟ ਰਿਲੀਫ ਦੇ ਲਈ। ਤੇ ਇਹਦੇ ਵਿੱਚ ਹਲੇ ਇਹ ਕਲੈਰਿਟੀ ਨਹੀਂ ਹੈਗੀ ਕਿ ਕਿੰਨੇ ਪਰਸੈਂਟ ਦੀ ਸਬਸਿਡੀ ਜਿਹੜੀ ਹੈਗੀ ਉਹ ਟੈਨੈਂਟ ਨੂੰ ਮਿਲੇਗੀ, ਬਟ ਡੈਫੀਨੇਟਲੀ ਇਹਦੇ ਉੱਤੇ ਕਾਫੀ ਹਾਈ ਲੈਵਲ ਡਿਸਕਸ਼ਨ ਚੱਲ ਰਿਹਾ ਹੈਗਾ, ਕਿਉਂਕਿ ਇਸ ਟਾਈਮ ਦੇ ਉੱਤੇ ਅਨਾਊਂਸਮੈਂਟ ਇਹ ਇਸ ਲਈ ਕਰਕੇ ਨਹੀਂ ਆ ਰਹੀ ਕਿ ਕੋਈ ਲਾਸਟ ਮਿੰਟ ਦੇ ਉੱਤੇ ਅਗਰ ਕੋਈ ਚੇਂਜ ਹੋ ਜਾਂਦੀ ਹੈ ਤੇ ਉਸ ਕਰਕੇ ਕੋਈ ਪ੍ਰੋਬਲਮ ਨਾ ਹੋਏ, ਤੇ ਇਸ ਲਈ ਉਹਦੇ ਲਈ ਸਾਨੂੰ ਥੋੜਾ ਜਿਹਾ ਹੋਰ ਵੇਟ ਕਰਨਾ ਪੈਣਾ ਪੂਰੀ ਡਿਟੇਲ ਦੇ ਲਈ। ਤੇ ਇੱਕ ਵਾਰੀ ਪੂਰੀ ਡਿਟੇਲ ਆਏਗੀ ਉਸ ਤੋਂ ਬਾਅਦ ਹੀ ਕੁਛ ਉਹਦੇ ਬਾਰੇ ਕੰਕਰੀਟਲੀ ਕਿਹਾ ਜਾ ਸਕਦਾ, ਬਟ ਇਹ ਹਾਈਲੀ ਐਕਸਪੈਕਟੇਸ਼ਨ ਹੈਗੀ ਹੈ ਕਿ ਰੈਂਟ ਰਿਲੀਫ ਪ੍ਰੋਗਰਾਮ ਜਿਹੜਾ ਹੈਗਾ ਉਹ ਅਕਤੂਬਰ ਤੋਂ ਆਏਗਾ, ਫਾਈਨਲ ਕਨਫਰਮੇਸ਼ਨ ਜਿਹੜੀ ਆ ਗਵਰਨਮੈਂਟ ਦੇ ਵੱਲੋਂ ਹਲੇ ਆਉਣੀ ਹੈ
ਜੀ। ਔਰ ਇਹਦੇ 'ਚ ਜਿਹੜੀ ਦੂਜੀ ਵੱਡੀ ਗੱਲ ਜਿਹੜੀ ਪਿਛਲੀ ਵਾਰੀ ਆਪਾਂ ਜਿਹਨੂੰ ਕਹਿੰਦੇ ਸੀ ਕੰਪਲੀਟਲੀ ਫੇਲਡ ਹੈ ਕਿ ਲੈਂਡਲੋਰਡ ਟੈਨੈਂਟਸ ਨੂੰ ਕੋਈ ਰਾਹ ਸਿਰਾ ਨਹੀਂ ਫੜਾ ਰਹੇ ਸਨ, ਇਸ ਵਾਰ ਟੈਨੈਂਟਸ ਨੇ ਸਿੱਧੇ ਗਵਰਨਮੈਂਟਸ ਦੇ ਨਾਲ ਜਿਹੜਾ ਡੀਲ ਕਰਨਗੇ ਅਤੇ ਗਵਰਨਮੈਂਟ ਉਹਨਾਂ ਨੂੰ ਸਬਸਿਡੀ ਆ ਉਹ ਦੇਵੇਗੀ, ਜਿਹੜੀ ਕਿ ਇੱਕ ਵੱਡੀ ਸੋਧ ਹੋਵੇਗੀ ਇਸ ਰੈਂਟ ਰਿਲੀਫ ਪ੍ਰੋਗਰਾਮ ਦੇ ਵਿੱਚ।
ਜੀ ਜੀ।
ਔਰ ਦੂਸਰੀ ਗੱਲ, ਜੋ ਇਸ ਸਮੇਂ ਰੀਅਲ ਸਟੇਟ ਏਜੰਟਸ ਨੇ ਉਹ ਹੁਣ ਆਪਣੀ ਕਾਰਪੋਰੇਸ਼ਨ ਰਜਿਸਟਰਡ ਕਰਾ ਸਕਦੇ ਨੇ ਅਤੇ ਤੁਸੀਂ ਇਸ ਸਮੇਂ ਉਹ ਰਜਿਸਟ੍ਰੇਸ਼ਨ ਕਰਦੇ ਹੋ, ਇਹਦੇ ਨਾਲ ਰੀਅਲਟਰਸ ਨੂੰ ਕੀ ਫਾਇਦਾ ਹੋਵੇਗਾ?
ਹਾਂਜੀ, ਜਿਹੜੀ 1 ਅਕਤੂਬਰ ਤੋਂ ਰੀਕੋ ਦੀ ਤਰਫੋਂ ਇੱਕ ਨਵੀਂ ਅਨਾਊਂਸਮੈਂਟ ਆਈ ਹੈ ਕਿ ਜਿਹਦੇ ਵਿੱਚ ਕਿ ਰੀਅਲ ਸਟੇਟ ਪ੍ਰੋਫੈਸ਼ਨਲ ਜਿੰਨੇ ਵੀ ਹੈਗੇ ਆ ਉਹ ਆਪਣੀ ਇਨਕਾਰਪੋਰੇਸ਼ਨ ਦੇ ਥਰੂ ਆਪਣਾ ਕੰਮ ਕਰ ਸਕਦੇ ਹੈਗੇ ਆ। ਹਾਲਾਂਕਿ ਉਹਦੇ ਵਿੱਚ ਕੁਛ ਰੈਸਟ੍ਰਿਕਸ਼ਨਸ ਵੀ ਹੈਗੀਆਂ, ਮੈਂ ਤੁਹਾਨੂੰ ਮਤਲਬ ਇਹ ਦੱਸਾਂ ਕਿ ਇਹ ਜ਼ਰੂਰੀ ਨਹੀਂ ਹੈਗਾ ਕਰਨ ਦੇ ਨਾਲ ਤੁਹਾਨੂੰ ਕੋਈ ਐਕਸਟ੍ਰੀਮਲੀ ਬੈਨੀਫਿਟ ਜਾਂ ਫਾਇਦਾ ਹੋ ਜਾਣਾ ਉਹਦੇ 'ਚ। ਇੱਕ ਹਰ ਇੱਕ ਇੰਡੀਵਿਜੁਅਲ ਦੀ ਇੱਕ ਆਪਣੀ ਸਿਚੁਏਸ਼ਨ ਹੈਗੀ ਹੈ ਅਤੇ ਉਹਦੇ ਅਕੋਰਡਿੰਗਲੀ ਤੁਹਾਨੂੰ ਕੰਮ ਕਰਨਾ ਹੈਗਾ, ਲੇਕਿਨ ਜਿਹੜਾ ਮੇਨ ਪਰਪਸ ਹੈਗਾ ਐਕਚੁਲੀ ਕਾਰਪੋਰੇਸ਼ਨ ਦਾ ਉਹ ਹੈਗਾ ਕਿ ਟੈਕਸ ਨੂੰ ਕਿਸ ਤਰੀਕੇ ਦੇ ਨਾਲ ਡਿਫਰ ਕੀਤਾ ਜਾ ਸਕੇ, ਉਹ ਮੇਨ ਇਹਦਾ ਪਰਪਸ ਹੈਗਾ ਐਕਚੁਲੀ। ਹਾਲਾਂਕਿ ਰੀਕੋ ਦੀ ਵੱਲੋਂ ਕੁਛ ਰਿਕੁਆਇਰਮੈਂਟ ਵੀ ਇਹਦੇ ਵਿੱਚ ਲਗਾਈਆਂ ਗਈਆਂ ਹੈਗੀਆਂ ਕਿ ਜਿਹੜਾ ਵੀ ਰੀਅਲ ਸਟੇਟ ਪ੍ਰੋਫੈਸ਼ਨਲ ਹੈਗਾ ਉਹ ਉਸ ਕਾਰਪੋਰੇਸ਼ਨ ਦੇ ਅੰਦਰ ਕੰਟਰੋਲਿੰਗ ਸ਼ੇਅਰ ਹੋਲਡਰ ਹੋਏਗਾ, ਯਾਨੀ ਕਿ ਹੋਲਸੋਲ ਜਿਹੜਾ ਹੈਗਾ ਉਹੀ ਜਿਹੜਾ ਰੀਅਲਟਰ ਹੈਗਾ ਉਹੀ ਜਿਹੜਾ ਹੈਗਾ ਉਹਦਾ ਡਾਇਰੈਕਟਰ ਕਹਿ ਲਓ ਜਾਂ ਉਹਦਾ ਪ੍ਰੈਜ਼ੀਡੈਂਟ ਕਹਿ ਲਓ ਉਹ ਹੀ ਉਸ ਕਾਰਪੋਰੇਸ਼ਨ ਦੇ ਅੰਦਰ ਹੋਏਗਾ। ਇਹਨੂੰ ਕਿ ਪਰਸਨਲ ਰੀਅਲ ਸਟੇਟ ਕਾਰਪੋਰੇਸ਼ਨ ਕਹਿੰਦੇ ਹੈਗੇ ਇਹਦੇ ਵਿੱਚ। ਇਹਦੇ ਵਿੱਚ ਕੀ ਹੈਗਾ ਕਿ ਵੋਟਿੰਗ ਜਿੰਨੇ ਵੀ ਸ਼ੇਅਰ ਹੋਣਗੇ ਉਹ ਸਾਰੇ ਮੇਨ ਰੀਅਲ ਸਟੇਟ ਏਜੰਟ ਦੇ ਕੋਲ ਜਾਂ ਬ੍ਰੋਕਰ ਦੇ ਕੋਲ ਹੋਣਗੇ। ਹਾਲਾਂਕਿ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਇਹਦੇ ਵਿੱਚ ਨਾਨ ਵੋਟਿੰਗ ਜਿਹੜੇ ਸ਼ੇਅਰ ਹੈਗੇ ਆ, ਯਾਨੀ ਕਿ ਜਿਹਦੇ ਵਿੱਚ ਉਹਨਾਂ ਦਾ ਕੋਈ ਡਾਇਰੈਕਟ ਇਨਫਲੂਐਂਸ ਕਾਰਪੋਰੇਸ਼ਨ ਦੇ ਅਫੇਅਰਸ ਦੇ ਉੱਤੇ ਨਾ ਹੋਏ ਉਹ ਹੋ ਸਕਦੇ ਹੈਗੇ ਆ ਇਹਦੇ ਵਿੱਚ। ਪਰਪਸ ਸਿਰਫ ਇਹਦੇ ਵਿੱਚ ਇਹ ਹੈਗਾ ਕਿ ਜਿਹੜੀ ਤੁਹਾਨੂੰ ਕਮਿਸ਼ਨ ਮਿਲਦੀ ਹੈਗੀ ਐਜ਼ ਅ ਰੀਅਲਟਰ ਉਹ ਤੁਹਾਨੂੰ ਇੰਡੀਵਿਜੁਅਲ ਨਾਮ ਤੇ ਨਾ ਮਿਲ ਕੇ ਤੁਹਾਡੇ ਕਾਰਪੋਰੇਸ਼ਨ ਦੇ ਉੱਤੇ ਮਿਲੇਗੀ। ਉਹਦੇ ਵਿੱਚ ਕੀ ਸਭ ਤੋਂ ਵੱਡਾ ਜਿਹੜਾ ਡਿਸਐਡਵਾਂਟੇਜ ਸੀ ਇਹ ਸੀ ਕਿ ਸਪੋਜ਼ ਅਗਰ ਮੈਂ ਕੋਈ ਰੀਅਲਟਰ ਹੈਗਾ, ਮੈਂ ਰੀਅਲ ਸਟੇਟ ਦਾ ਕੰਮ ਕਰਦਾ ਔਰ ਮੈਨੂੰ ਆਲ ਆਫ ਸਡਨ ਇਸ ਸਾਲ ਦੇ ਅੰਦਰ ਸਪੋਜ਼ 2 ਲੱਖ ਦੀ ਕਮਿਸ਼ਨ ਮਿਲ ਗਈ ਹੈ, ਤੇ ਹੁਣ ਕੀ ਸੀ ਕਿ ਮੈਨੂੰ ਪੂਰੇ 2 ਲੱਖ ਦੇ ਉੱਤੇ ਹੀ ਟੈਕਸ ਦੇਣਾ ਪੈਂਦਾ ਸੀ ਔਰ 2 ਲੱਖ ਦੇ ਉੱਤੇ ਜੋ ਵੀ ਮੇਰੇ ਨਾਰਮਲ ਐਕਸਪੈਂਸਿਸ ਹੈਗੇ ਆ ਮੈਂ ਰਾਈਟ ਆਫ ਕਰਕੇ ਮੈਨੂੰ ਪੂਰਾ ਦਾ ਪੂਰਾ ਅਮਾਊਂਟ ਦੇ ਉੱਤੇ ਉਸ ਸਾਲ ਵਿੱਚ ਆਪਣੀ ਇਨਕਮ ਵਿੱਚ ਇਨਕਲੂਡ ਕਰਨਾ ਪੈਂਦਾ ਸੀ ਔਰ ਮੈਨੂੰ ਪੂਰੇ ਦਾ ਪੂਰੇ ਦੇ ਉੱਤੇ ਮੈਨੂੰ ਟੈਕਸ ਦੇਣਾ ਪੈਂਦਾ ਸੀ। ਉਹ ਟੈਕਸ ਦਾ ਰੇਟ ਕੀ ਸੀ ਕਿ ਕਿਉਂਕਿ ਇੰਡੀਵਿਜੁਅਲ ਦੇ ਟੈਕਸ ਰੇਟ ਜਿਹੜੇ ਹੈਗੇ ਆ ਉਹ ਈਵਨ ਜਿਹੜੇ ਆ 53% ਤੱਕ ਚਲੇ ਜਾਂਦੇ ਹੈਗੇ ਆ, ਤੇ ਉਸ ਕਰਕੇ ਮੈਨੂੰ ਇੱਕ ਮੇਜਰ ਅਮਾਊਂਟ ਟੈਕਸ ਦਾ ਦੇਣਾ ਪੈਂਦਾ ਸੀ ਆਪਣੀ ਇਨਕਮ ਦੇ ਉੱਤੇ। ਔਰ ਹੁਣ ਕਾਰਪੋਰੇਸ਼ਨ ਦੇ ਅੰਦਰ ਕੀ ਹੋਏਗਾ ਕਿ ਮੇਰੇ ਕੋਲ ਡਿਫਰੈਂਸ ਦੀ ਅਪੋਰਚੁਨਿਟੀ ਹੈਗੀ ਹੈ ਕਿ ਕਾਰਪੋਰੇਸ਼ਨ ਦੇ ਅੰਦਰ ਸਿਰਫ ਮੈਨੂੰ 12.5% ਟੈਕਸ ਦੇਣਾ ਹੈਗਾ, ਨਾ ਕਿ 50% ਦੀ ਦੇਣਾ ਹੈਗਾ, ਸਿਰਫ 12.5% ਟੈਕਸ ਦੇ ਕੇ ਬਾਕੀ ਦਾ ਪੈਸਾ ਜਿਹੜਾ ਹੈਗਾ ਮੈਂ ਐਜ਼ ਲੋਂਗ ਐਜ਼ ਮੈਂ ਅਗਰ ਆਪਣੇ ਕਾਰਪੋਰੇਸ਼ਨ ਦੇ ਅੰਦਰ ਰੱਖਦਾ ਹੈਗਾ ਤੇ ਮੈਨੂੰ ਕਾਫੀ ਟੈਕਸ ਦੀ ਜਿਹੜੀ ਹੈ ਅਮਾਊਂਟ ਉਸ ਪਰਟੀਕੁਲਰ ਸਾਲ ਦੇ ਅੰਦਰ ਬਚ ਜਾਂਦੀ ਹੈ। ਇਹ ਨਹੀਂ ਕਿ ਟੋਟਲ ਤੁਹਾਡਾ ਟੈਕਸ ਬਚ ਜਾਣਾ, ਬਟ ਯੈਸ ਉਸ ਪਰਟੀਕੁਲਰ ਸਾਲ ਦੇ ਅੰਦਰ ਤੁਹਾਡਾ ਟੈਕਸ ਡੈਫੀਨੇਟਲੀ ਘੱਟ ਹੋ ਜਾਂਦਾ ਉਹਦੇ ਨਾਲ ਔਰ ਤੁਸੀਂ ਉਹ ਟੈਕਸ ਨੂੰ ਅੱਗੇ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਅੰਦਰ ਡਿਫਰ ਕਰ ਸਕਦੇ ਹੋ। ਸਪੋਜ਼ 2 ਲੱਖ ਦੇ ਅਗੇਂਸਟ ਵਿੱਚ ਤੁਹਾਨੂੰ ਉਸ ਸਾਲ ਦੇ ਅੰਦਰ ਸਿਰਫ 60,000 ਚਾਹੀਦਾ ਸੀ, ਤੁਸੀਂ ਆਪਣਾ 60,000 ਉਸ ਕਾਰਪੋਰੇਸ਼ਨ ਵਿੱਚੋਂ ਕਢਾ ਲਿਆ, ਯਾਨੀ ਤੁਸੀਂ ਹੁਣ ਪਰਸਨਲ ਲੈਵਲ ਦੇ ਉੱਤੇ ਸਿਰਫ 60,000 ਦੇ ਉੱਤੇ ਟੈਕਸ ਦਿੱਤਾ, ਬਾਕੀ ਜਿਹੜਾ 1,40,000 ਦਾ ਅਮਾਊਂਟ ਸੀ ਉਹ ਸਿਰਫ ਕਾਰਪੋਰੇਸ਼ਨ ਦੇ ਅੰਦਰ ਰਹਿ ਗਿਆ। ਕਾਰਪੋਰੇਸ਼ਨ ਨੇ ਉਹਦੇ ਉੱਤੇ 12% ਟੈਕਸ ਦੇ ਕੇ ਉਹਨੂੰ ਉਸ ਪੈਸੇ ਨੂੰ ਆਉਣ ਵਾਲੇ ਟਾਈਮ ਦੇ ਅੰਦਰ ਡਿਸਟ੍ਰੀਬਿਊਟ ਕੀਤਾ ਜਾ ਸਕਦਾ ਹੈਗਾ
ਜੀ।
ਲੇਕਿਨ ਇਹਦੇ ਵਿੱਚ ਹੁਣ ਦੇਖਣਾ ਇਹ ਹੈਗਾ ਕਿ ਕਾਰਪੋਰੇਸ਼ਨ ਕਰਨ ਦੇ ਨਾਲ ਤੁਹਾਡੇ ਜਿਹੜੇ ਥੋੜੇ ਬਹੁਤ ਨੁਕਸਾਨ ਹੈਗੇ ਉਹ ਵੀ ਹੋ ਸਕਦੇ ਆ ਇਹਦੇ ਵਿੱਚ। ਕਿ ਸਪੋਜ਼ ਕਰੋ ਕਿ ਤੁਹਾਡੀ ਇੱਕ ਅਗਰ ਨਵਾਂ ਕੋਈ ਰੀਅਲਟਰ ਹੈਗਾ ਔਰ ਨਵਾਂ ਰੀਅਲਟਰ ਨੂੰ ਇੰਨੀ ਜ਼ਿਆਦਾ ਸਪੋਜ਼ ਅਗਰ ਕਮਿਸ਼ਨ ਇਨਕਮ ਨਹੀਂ ਹੈਗੀ ਜਾਂ ਉਹਦੇ ਆਲਰੇਡੀ ਐਕਸਪੈਂਸਿਸ ਜ਼ਿਆਦਾ ਹੈਗੇ ਉਹਦੀ ਇਨਕਮ ਤੋਂ ਔਰ ਕਾਰਪੋਰੇਸ਼ਨ ਕਰਨ ਦੇ ਨਾਲ ਉਹਨੂੰ ਉਸ ਚੀਜ਼ ਦਾ ਨੁਕਸਾਨ ਹੋ ਜਾਣਾ ਕਿ ਉਹ ਆਪਣੇ ਲਾਸ ਨੂੰ ਕਿੱਥੇ ਯੂਜ਼ ਨਹੀਂ ਕਰ ਪਾਏਗਾ ਉਸ ਸਾਲ ਦੇ ਅੰਦਰ। ਔਰ ਦੂਸਰਾ ਜਿਹੜਾ ਹੈਗਾ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਕਾਰਪੋਰੇਸ਼ਨ ਕਰਦੇ ਹਾਂ ਕਾਰਪੋਰੇਸ਼ਨ ਦੀ ਟੈਕਸ ਰਿਟਰਨ ਫਾਈਲ ਕਰਦੇ ਹਾਂ CRA ਇੱਕ ਲਾਈਨ ਤੁਹਾਡੀ ਟਰੈਕ ਕਰਦਾ ਹੈਗਾ ਕਿ ਤੁਹਾਡੇ ਬੈਂਕ ਦਾ ਕਿੰਨਾ ਬੈਲੈਂਸ ਹੈਗਾ, ਤੁਹਾਡਾ ਸ਼ੇਅਰ ਹੋਲਡਰ ਵਿਦਡਰੋਲ ਕਿੰਨੀ ਹੈਗੀ ਹੈ, ਤੁਹਾਡੀ ਉਹਦੇ ਵਿੱਚ ਕਿੰਨੀ ਇਨਕਮ ਹੈਗੀ ਹੈ, ਕਿੰਨੀ ਐਡਵਰਟਾਈਜ਼ਮੈਂਟ ਹੈਗੀ ਹੈ, ਇੱਕ ਇੱਕ ਲਾਈਨ ਤੁਹਾਡੀ ਜਿਹੜੀ ਕਾਰਪੋਰੇਸ਼ਨ ਦੇ ਅੰਦਰ ਉਹ ਟਰੈਕ ਕੀਤੀ ਜਾਂਦੀ ਹੈ। ਕਿਉਂਕਿ ਕਾਰਪੋਰੇਸ਼ਨ ਦਾ ਸਟਰਕਚਰ ਹੀ ਕੁਝ ਇਸ ਟਾਈਪ ਦਾ ਹੈਗਾ ਕਿ ਇੱਕ ਆਪਣੇ ਆਪ ਵਿੱਚ ਹੀ ਇੱਕ ਸੈਪਰੇਟ ਲੀਗਲ ਐਂਟੀਟੀ ਹੈਗੀ ਹੈ। ਜਦੋਂ ਮੈਂ ਇੱਕ ਐਜ਼ ਐਨ ਇੰਡੀਵਿਜੁਅਲ ਆਪਣੀ ਟੈਕਸ ਰਿਟਰਨ ਫਾਈਲ ਕਰਦਾ ਐਜ਼ ਅ ਸੋਲ ਪ੍ਰੋਪਰਾਈਟਰ ਤੇ ਮੇਰੀ CRA ਜਿਹੜੀ ਹੈ ਉਹ ਇੱਕ ਇੰਡੀਵਿਜੁਅਲ ਲਾਈਨ ਟਰੈਕ ਨਹੀਂ ਕਰ ਪਾਉਂਦਾ ਐਕਚੁਅਲੀ, ਕਿਉਂਕਿ ਉਹਨਾਂ ਕੋਲ ਇੰਨੀ ਸੋਫਿਸਟੀਕੇਸ਼ਨ ਉਸ ਉਹਦੇ 'ਚ ਨਹੀਂ ਹੁੰਦੀ। ਲੇਕਿਨ ਕਾਰਪੋਰੇਸ਼ਨ ਦੇ ਕੇਸ ਦੇ ਅੰਦਰ ਉਹ ਇੱਕ ਲਾਈਨ ਦੀ ਜਿਹੜੀ ਹੈ ਉਹਨਾਂ ਕੋਲ ਟਰੈਕਿੰਗ ਦੀ ਪੋਸਿਬਿਲਿਟੀ ਹੁੰਦੀ ਹੈ ਉਹਨਾਂ ਦੇ ਕੋਲ
ਜੀ।
ਤੇ ਬਾਕੀ ਜਿੱਥੋਂ ਤੱਕ ਕਾਰਪੋਰੇਸ਼ਨ ਦੀ ਹੈਗੀ ਹੈ ਕਿ ਹਰ ਇੱਕ ਇੰਡੀਵਿਜੁਅਲ ਦੇ ਲਈ ਬੈਨੀਫਿਸ਼ੀਅਲ ਹੈਗਾ ਜਾਂ ਨਹੀਂ ਹੈਗਾ, ਉਹ ਇੱਕ ਹਰ ਇੱਕ ਦੀ ਇੰਡੀਵਿਜੁਅਲ ਸਿਚੁਏਸ਼ਨ ਹੈਗੀ ਹੈ ਜੀ। ਲੇਕਿਨ ਇਹ ਹੈਗਾ ਕਿ ਇਹਦੇ ਨਾਲ ਕਾਰਪੋਰੇਸ਼ਨ ਕਰਨ ਦੇ ਨਾਲ ਤੁਹਾਡੀ ਜਿਹੜੀ ਪ੍ਰੋਫੈਸ਼ਨਲ ਲਾਇਬਿਲਿਟੀ ਹੈਗੀ ਹੈ, ਕਿਉਂਕਿ ਕਾਰਪੋਰੇਸ਼ਨ ਕਰਨ ਦਾ ਜਿਹੜਾ ਮੇਨ ਪਰਪਸ ਟੈਕਸ ਤੋਂ ਇਲਾਵਾ ਸਭ ਤੋਂ ਮੇਨ ਵੱਡਾ ਬੈਨੀਫਿਟ ਹੀ ਇਹੀ ਹੁੰਦਾ ਹੈ ਕਿ ਤੁਹਾਨੂੰ ਕੋਈ ਪਰਸਨਲ ਲਾਇਬਿਲਿਟੀ ਜਿਹੜੀ ਹੈ ਉਹ ਤੰਗ ਨਹੀਂ ਕਰਦੀ ਹੈ ਉਹਦੇ ਨਾਲ, ਕਿਉਂਕਿ ਤੁਸੀਂ ਤੁਹਾਨੂੰ ਇੱਕ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਕਾਰਪੋਰੇਸ਼ਨ ਦੀ ਵਜ੍ਹਾ ਦੇ ਨਾਲ
ਜੀ।
ਲੇਕਿਨ ਇਹਦੇ ਵਿੱਚ ਤੁਹਾਡੀ ਜਿਹੜੀ ਪ੍ਰੋਫੈਸ਼ਨਲ ਲਾਇਬਿਲਿਟੀ ਹੈਗੀ ਹੈ ਉਹ ਐਜ਼ ਇਟ ਇਜ਼ ਹੀ ਰਹੇਗੀ। ਕੱਲ ਨੂੰ ਅਗਰ ਕੋਈ ਕਲਾਇੰਟ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਤੁਹਾਡਾ ਕਾਰਪੋਰੇਸ਼ਨ ਰਿਸਪੋਨਸੀਬਲ ਨਹੀਂ ਹੈਗਾ, ਤੁਸੀਂ ਐਜ਼ ਐਨ ਇੰਡੀਵਿਜੁਅਲ ਹੀ ਉਹਦੇ ਚ ਰਿਸਪੋਨਸੀਬਲ ਹੈਗੇ ਉਹਦੇ
ਵਿੱਚ।
ਤੇ ਇਹ ਹੈਗਾ ਇਹਦੇ ਵਿੱਚ ਬੇਸਿਕਲੀ, ਹਾਲਾਂਕਿ ਡੀਟੇਲ ਹੋਰ ਵੀ ਜ਼ਿਆਦਾ ਹੈਗੀ ਹੈ ਬਟ ਹਰ ਇੱਕ ਦੀ ਜਿਵੇਂ ਮੈਂ ਕਿਹਾ ਕਿ ਇੱਕ ਇੰਡੀਵਿਜੁਅਲ ਸਿਚੁਏਸ਼ਨ ਹੁੰਦੀ ਹੈ ਤੇ ਉਹਦੇ ਬਾਰੇ ਅਗਰ ਕਿਸੇ ਨੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਮੈਨੂੰ ਨਾਲ ਕੰਟੈਕਟ ਕਰ ਸਕਦੇ ਹੈ।
ਸੋ 905-247-93 ਇਹਨਾਂ ਦਾ ਨੰਬਰ ਹੈ, ਤੁਸੀਂ ਆਪਣੀ ਕਾਰਪੋਰੇਸ਼ਨ ਰਜਿਸਟਰਡ ਕਰਵਾਉਣੀ ਹੈ ਜਾਂ ਇਸ ਦੇ ਬਾਰੇ 'ਚ ਹੋਰ ਜਾਣਕਾਰੀ ਚਾਹੀਦੀ ਹੈ, ਹਰਚੰਦ ਗਰੋਵਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 905-247-09 ਇਹਨਾਂ ਦਾ ਨੰਬਰ ਹੈ। 78-95-93 ਡਰਾਈਵ ਯੂਨਿਟ 214 ਦੇ ਵਿੱਚ ਸਥਿਤ ਨੇ, ਜਿਹੜੀ ਬਲੂ ਬਿਲਡਿੰਗ ਹੈ ਡਿਕਸੀ ਗੁਰਦੁਆਰੇ ਤੋਂ ਪਹਿਲਾਂ। 905-247-09 ਇਹਨਾਂ ਦਾ ਨੰਬਰ ਹੈ। ਕੁਛ ਹੋਰ ਕਹਿਣਾ ਚਾਹੋ ਗਰੋਵਰ ਸਾਹਿਬ?
ਨਹੀਂ, ਬਸ ਮੈਂ ਜਗਦੀਸ਼ ਜੀ ਇੰਨਾ ਹੀ ਕਹਾਂਗਾ ਕਿ ਕਿਸੇ ਨੇ ਵੀ ਅਗਰ ਕਾਰਪੋਰੇਸ਼ਨ ਕਰਾਉਣੀ ਹੈ, ਇਮੀਡੀਏਟਲੀ ਰਸ਼ ਡਿਸੀਜ਼ਨ ਨਾ ਕਰਕੇ ਆਪਣੀ ਇੰਡੀਵਿਜੁਅਲ ਜਿਹੜੀ ਸਿਚੁਏਸ਼ਨ ਹੈਗੀ ਹੈ ਉਹਨੂੰ ਅਸੈਸ ਕਰਨ, ਔਰ ਉਹਦੇ ਅਕੋਰਡਿੰਗਲੀ ਆਪਣੇ ਪ੍ਰੋਫੈਸ਼ਨਲ ਅਕਾਊਂਟੈਂਟ ਦੇ ਨਾਲ ਡਿਸਕਸ ਕਰਕੇ ਆਪਣੀ ਜਿਹੜੀ ਕਾਰਪੋਰੇਸ਼ਨ ਦੇ ਬਾਰੇ ਫੈਸਲਾ ਲੈਣ, ਅਤੇ ਕੋਈ ਰਸ਼ ਡਿਸੀਜ਼ਨ ਨਾ ਕਰਨ। ਇਟਸ ਲਾਈਕ ਇਹ ਨਹੀਂ ਹੈਗਾ ਕਿ ਕੱਲ੍ਹ ਨੂੰ ਕਾਰਪੋਰੇਸ਼ਨ ਨਹੀਂ ਹੋਣੀ, ਅਤੇ ਜਸਟ ਇਮੀਡੀਏਟ ਰਸ਼ ਡਿਸੀਜ਼ਨ ਲੈਣ ਨਾ ਲੈਣ, ਔਰ ਉਹਦੀ ਬਜਾਏ ਜਿਹੜਾ ਪ੍ਰੋਪਰਲੀ ਆਪਣੇ ਅਕਾਊਂਟੈਂਟ ਪ੍ਰੋਫੈਸ਼ਨਲ ਅਕਾਊਂਟੈਂਟ ਦੇ ਨਾਲ ਬਹਿ ਕੇ ਡਿਸਕਸ ਕਰਕੇ ਫਿਰ ਹੀ ਕੋਈ ਫੈਸਲਾ ਲੈਣ ਇਹਦੇ ਉੱਤੇ।
ਆਲਰਾਈਟ, ਥੈਂਕ ਯੂ ਜੀ। ਖਬਰਾਂ ਪੇਸ਼ ਕਰਾਂਗੇ, ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਬ੍ਰੈਂਪਟਨ ਟਰੱਕ ਰਿਪੇਅਰ ਐਂਟਾਇਰ ਸੈਂਟਰ ਵੱਲੋਂ। ਬ੍ਰੈਂਪਟਨ ਟਰੱਕ ਰਿਪੇਅਰ ਐਂਟਾਇਰ ਸੈਂਟਰ ਦਾ ਨੰਬਰ ਹੈ 905-790-1222 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਬ੍ਰੈਂਪਟਨ ਟਰੱਕ ਰਿਪੇਅਰ ਐਂਟਾਇਰ ਸੈਂਟਰ, ਟਰੱਕਾਂ ਦੀ ਕੰਪਲੀਟ ਰਿਪੇਅਰ ਦੇ ਲਈ, ਅਗਰ ਰਿਪੇਅਰ ਵੱਡੀ ਹੋ ਜਾਂਦੀ ਹੈ, ਲੈਟ ਸੇ ਇੰਜਨ ਓਵਰਹੌਲ ਕਰਨਾ ਜਾਂ ਫਿਰ ਤੁਸੀਂ ਕਲੱਚ ਜਾਂ ਫਿਰ ਟਰਾਂਸਮਿਸ਼ਨ ਓਵਰਹੌਲ ਕਰਨਾ ਆ, ਤਾਂ ਉਹਦੇ ਲਈ ਅਗਰ ਰਿਪੇਅਰ ਵੱਡੀ ਹੋ ਜਾਂਦੀ ਹੈ ਤਾਂ ਤੁਹਾਨੂੰ ਫਾਈਨੈਂਸ ਵੀ ਕਰ ਦਿੰਦੇ ਨੇ ਰਿਪੇਅਰ, ਅਤੇ ਤੁਸੀਂ ਕਿਸ਼ਤਾਂ 'ਚ ਆਪਣੇ ਰਿਪੇਅਰ ਦੇ ਪੈਸੇ ਦੇ ਸਕਦੇ ਹੋ। 905-790-1221 ਇਹਨਾਂ ਦਾ ਨੰਬਰ ਹੈ, ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ। ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ ਪੰਜਾਬ charity.org ਦੇ ਉੱਤੇ ਜਾ ਕੇ ਉਹਨਾਂ ਨੂੰ ਰਜਿਸਟਰ ਕਰ ਸਕਦੇ ਹੋ, ਔਰ ਕਲਾਸਾਂ ਤੁਹਾਡੀਆਂ ਬਕਾਇਦਾ ਤੌਰ 'ਤੇ ਬੱਚਿਆਂ ਦੀਆਂ ਔਨਲਾਈਨ ਕਲਾਸਾਂ ਲੱਗਦੀਆਂ ਨੇ। HK ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਾਉਣ ਦੇ ਲਈ 24 ਘੰਟੇ ਖੁੱਲ੍ਹੇ ਰਹਿੰਦੇ ਨੇ। ਐਟਲਾਂਟਿਕ ਡਰਾਈਵ ਦੇ ਉੱਤੇ 6191, ਔਰ ਨੰਬਰ ਨੋਟ ਕਰ ਲਓ 647-295-4600 ਇਹਨਾਂ ਦਾ ਨੰਬਰ ਹੈ। jagaujla.com ਤੁਸੀਂ ਜੈਗੋਜਲਾ ਦੀਆਂ ਲੇਟੈਸਟ ਲਿਸਟਿੰਗਸ ਨੇ ਜੋ ਦੇਖਣੀਆਂ ਚਾਹੁੰਦੇ ਹੋ, ਔਰ ਨਾਲ ਦੀ ਨਾਲ ਹੋਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਿਹੜੀ ਕਿਹੜੀ ਲਿਸਟਿੰਗ ਇਸ ਸਮੇਂ ਚੱਲ ਰਹੀ ਹੈ, ਹੌਟ ਲਿਸਟਿੰਗ ਕਿਹੜੀ ਹੈ, jagaujla.com 416-371-7777 ਅਤੇ ਰੰਧਾਵਾ ਡੈਂਟਿਸਟਰੀ 10 Square ਐਲਸ ਡਰਾਈਵ ਦੇ ਉੱਤੇ ਕੰਟਰੀ ਸਾਈਡ ਐਂਡ ਗੋ ਰੋਡ ਦੇ ਲਾਗੇ ਨਵੇਂ ਬਣੇ ਘਰਾਂ 'ਚ ਛੋਟਾ ਜਿਹਾ ਵਧੀਆ ਪਲਾਜ਼ਾ ਇੱਕ, ਉਹਦੇ ਵਿੱਚ ਇਹਨਾਂ ਦੀ ਆਪਣੀ ਕਲੀਨਿਕ ਹੈ 10 Square ਐਲਸ ਡਰਾਈਵ ਦੇ ਉੱਤੇ ਯੂਨਿਟ 5 ਅਤੇ 6 ਦੇ ਵਿੱਚ। ਰੰਧਾਵਾ ਡੈਂਟਿਸਟਰੀ 905-794-5111 905-794-5111 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। RB ਬਿਲਡਿੰਗ ਸਪਲਾਈ, ਅਗਰ ਤੁਸੀਂ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹੋ ਔਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਸਟਰਕਸ਼ਨ ਦਾ ਸਮਾਨ ਲੈਣਾ ਹੈ, ਰੈਨੋਵੇਸ਼ਨ ਦਾ ਸਮਾਨ ਲੈਣਾ ਹੈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ RB ਬਿਲਡਿੰਗ ਸਪਲਾਈ, ਅਤੇ ਨਾਲ ਦੀ ਨਾਲ ਇਹਨਾਂ ਨੂੰ ਕੁਝ ਵਰਕਰ ਦੀ ਵੀ ਜ਼ਰੂਰਤ ਹੈ। 905-454-8000 ਇਹਨਾਂ ਦਾ ਨੰਬਰ ਹੈ। ਹੇਲ ਰੋਡ ਦੇ ਉੱਤੇ ਸਥਿਤ ਨੇ, ATE ਹੇਲ ਰੋਡ ਯੂਨਿਟ 1 & 3 ਦੇ ਵਿੱਚ 905-454-8000। ਅਤੇ ਪ੍ਰੈਸਟਨ ਕੰਸਟਰਕਸ਼ਨ, ਤੁਸੀਂ ਘਰ ਬਣਵਾਉਣਾ, ਕਸਟਮ ਮੇਡ ਘਰ ਬਣਾਉਣਾ, ਔਰ ਇਹਦੇ ਨਾਲ ਨਾਲ ਤੁਸੀਂ ਟਾਊਨ ਹਾਊਸ ਦੀ ਤੁਹਾਨੂੰ ਕਿਤੋਂ ਅਪਰੂਵਲ ਮਿਲ ਗਈ ਹੈ ਜਾਂ ਫਿਰ ਤੁਸੀਂ ਡਿਟੈਚ ਘਰ ਬਣਾਉਣੇ ਆ, ਟੈਰੀਅਨ ਅਪਰੂਵਡ ਪ੍ਰੈਸਟਨ ਕੰਸਟਰਕਸ਼ਨ 905-796-4587। ਕੋਈ ਵੱਡਾ ਪਲਾਜ਼ਾ ਬਣਵਾਉਣਾ ਚਾਹੁੰਦੇ ਹੋ, ਪ੍ਰੈਸਟਨ ਕੰਸਟਰਕਸ਼ਨ, ਔਰ ਇਹਨਾਂ ਦੇ prestonconstruction.com ਦੇ ਉੱਤੇ .ca ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰੋ। ਇਹਨਾਂ ਦੇ ਪ੍ਰੀਵੀਅਸ ਕੀਤੇ ਵੱਡੇ ਵੱਡੇ ਪ੍ਰੋਜੈਕਟਸ ਨੇ ਉਹ ਦੇਖੋ, 905-796-4587। ਆਓ ਫਿਰ ਜੁੜਦੇ ਹਾਂ ਪੰਜਾਬ ਤੋਂ ਸਵਰਨਜੀਤ ਮੋਗਾ ਨਾਲ। ਸਵਰਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਵੀਰਵਾਰ 8 ਅਕਤੂਬਰ, ਦੇਸੀ ਮਹੀਨਾ 23 ਅਸੂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਅੱਜ 88ਵੇਂ ਸਥਾਪਨਾ ਦਿਵਸ ਮੌਕੇ ਭਾਰਤੀ ਹਵਾਈ ਫੌਜ ਨੇ ਵਿਖਾਈ ਆਪਣੀ ਤਾਕਤ। ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ 68 ਲੱਖ ਤੋਂ ਪਾਰ ਹੋਏ। ਕਿਸਾਨਾਂ ਦੇ ਅਲਟੀਮੇਟਮ ਮਗਰੋਂ ਕਿਸਾਨ ਜਥੇਬੰਦੀਆਂ ਅਤੇ ਕੈਪਟਨ ਵਿਚਕਾਰ ਖੜਕੀ। ਪੰਜਾਬ ਵਿੱਚ ਰੇਲਾਂ ਰੁਕਣ ਨਾਲ ਚੀਜ਼ਾਂ ਦੇ ਭਾਅ ਚੜ੍ਹਨੇ ਸ਼ੁਰੂ। ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਆਪ ਲੀਡਰ, ਪੁਲਿਸ ਨੇ ਡੱਕੇ ਥਾਣੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਦਿਖਾਉਣ ਮਗਰੋਂ ਮੋਦੀ ਸਰਕਾਰ SGPC ਚੋਣਾਂ ਛੇਤੀ ਕਰਵਾਉਣ ਦੇ ਰੌਂ ਵਿੱਚ। ਹਾਥਰਸ ਕਾਂਡ ਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਅੱਜ ਕੀਤੇ ਗਏ ਰੋਸ ਪ੍ਰਦਰਸ਼ਨ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਅੱਜ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੇ ਦਿਨ ਰਾਤ ਰੱਖਿਆ ਕਰਨ ਅਤੇ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ। ਏਅਰ ਚੀਫ ਮਾਰਸ਼ਲ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ਤੇ ਹਵਾਈ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਖੁਦ ਨੂੰ ਇਕ ਅਜਿਹੇ ਰੂਪ ਵਿਚ ਬਦਲਣਾ ਹੈ ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕੇ। ਭਦੌਰੀਆ ਦੇ ਸੰਬੋਧਨ ਤੋਂ ਬਾਅਦ ਹਵਾਈ ਫੌਜ ਦੇ ਵੱਖ ਵੱਖ ਜਹਾਜ਼ਾਂ ਨੇ ਕਰਤਬਬਾਜ਼ੀ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਅਤੇ ਜਲ ਸੈਨਾ ਮੁਖੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਹਵਾਈ ਫੌਜ ਦਿਵਸ ਤੇ ਹਵਾਈ ਫੌਜ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹਵਾਈ ਫੌਜ ਦਿਵਸ ਤੇ ਅਸੀਂ ਆਪਣੇ ਹਵਾਈ ਯੋਧਿਆਂ, ਹਵਾਈ ਫੌਜ ਦੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਅਤੇ ਸਨਮਾਨ ਦੇ ਨਾਲ ਵਧਾਈ ਦਿੰਦੇ ਹਾਂ। ਹਵਾਈ ਸੈਨਾ ਦੇ ਸਥਾਪਨਾ ਦਿਵਸ ਮੌਕੇ ਜਿਨ੍ਹਾਂ ਜਹਾਜ਼ਾਂ ਦਾ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਵਿਚ ਮੁੱਖ ਆਕਰਸ਼ਣ ਦਾ ਕੇਂਦਰ ਰਾਫੇਲ ਸੀ, ਜਿਸ ਨੂੰ ਹਾਲ ਹੀ ਵਿਚ ਹਵਾਈ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਦੀ ਝਲਕ ਨੇ ਲੋਕਾਂ ਨੂੰ ਇਸ ਦੀ ਸ਼ਕਤੀ ਬਾਰੇ ਜਾਣੂ ਕਰਵਾਇਆ ਤੇ ਇਸ ਦੀ ਅਸਮਾਨੀ ਗਰਜ ਨੇ ਲੋਕਾਂ ਦੇ ਦਿਲਾਂ ਵਿਚ ਜੋਸ਼ ਭਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ ਤਿਉਹਾਰਾਂ, ਠੰਡ ਦੇ ਮੌਸਮ ਅਤੇ ਅਰਥ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਅੱਜ ਕੋਵਿਡ-19 ਲਈ ਲੋਕਾਂ ਦੇ ਉਚਿਤ ਰਵੱਈਏ ਬਾਰੇ ਟਵਿੱਟਰ ਤੇ ਇੱਕ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਲੜੀਵਾਰ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਬਣ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਹਰ ਸਾਵਧਾਨੀ ਵਰਤਣੀ ਹੈ, ਥੋੜੀ ਵੀ ਢਿੱਲ ਨਹੀਂ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚੋ, ਹੱਥ ਧੋਵੋ ਵਾਰ ਵਾਰ, ਸਹੀ ਤਰ੍ਹਾਂ ਮਾਸਕ ਪਹਿਨੋ, ਨਿਭਾਓ 2 ਗਜ ਦੀ ਦੂਰੀ, ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ। ਮੋਦੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਸੰਦੇਸ਼ਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚੋਂ ਖੁਦ ਗਮਛਾ ਲਪੇਟੇ ਹੋਏ ਹਨ ਅਤੇ ਹੱਥ ਜੋੜ ਕੇ ਲੋਕਾਂ ਤੋਂ ਬਚਾਅ ਦੀ ਅਪੀਲ ਕਰਦੇ ਦਿਸ ਰਹੇ ਨੇ। ਮੁਹਿੰਮ ਨੂੰ ਧਾਰ ਦੇਣ ਲਈ ਉਨ੍ਹਾਂ ਨੇ ਯੂਨਾਈਟ ਟੂ ਫਾਈਟ ਕੋਰੋਨਾ ਹੈਸ਼ਟੈਗ ਦੀ ਵੀ ਵਰਤੋਂ ਕੀਤੀ। ਇਸ ਦੌਰਾਨ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 78,524 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 971 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ ਦੀ ਗਿਣਤੀ ਵੱਧ ਕੇ 68,35,656 ਹੋ ਗਈ ਹੈ, ਜਿਨ੍ਹਾਂ ਚੋਂ 9,02,425 ਸਰਗਰਮ ਮਾਮਲੇ ਹਨ। ਉੱਥੇ ਦੇਸ਼ ਭਰ ਵਿਚ ਕੋਰੋਨਾ ਕਾਰਨ ਹੁਣ ਤੱਕ 1,05,526 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਖੜਕ ਪਈ ਹੈ। ਖੇਤੀ ਕਾਨੂੰਨਾਂ ਖਿਲਾਫ ਡਟੀਆਂ 30 ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਨਾ ਬੁਲਾਇਆ ਗਿਆ ਤਾਂ ਕਾਂਗਰਸੀ ਲੀਡਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਰੇਲ ਅੰਦੋਲਨ ਬੰਦ ਕਰਨ ਬਾਰੇ ਕੈਪਟਨ ਦੀ ਅਪੀਲ ਠੁਕਰਾ ਕੇ 15 ਅਕਤੂਬਰ ਤੱਕ ਜਾਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਧਰ ਕਿਸਾਨਾਂ ਦੇ ਫੈਸਲੇ ਤੋਂ ਖਫਾ ਕੈਪਟਨ ਨੇ ਕਹਿ ਦਿੱਤਾ ਹੈ ਕਿ ਉਹ ਉਹੀ ਕਦਮ ਚੁੱਕਣਗੇ ਜੋ ਕਿਸਾਨਾਂ ਦੇ ਹਿੱਤ ਵਿਚ ਚੁੱਕੇ ਜਾਣਾ ਜ਼ਰੂਰੀ ਸਮਝਦੇ ਨੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਬਿੱਲਾਂ ਸੰਬੰਧੀ ਲੋੜੀਂਦੀਆਂ ਸੋਧਾਂ ਲਿਆਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਰਹੇ ਨੇ, ਪਰ ਸਰਕਾਰ ਨੂੰ ਕਾਹਲੀ ਵਿਚ ਕਦਮ ਚੁੱਕਣ ਲਈ ਮਜਬੂਰ ਕਰਨ ਵਾਸਤੇ ਅਲਟੀਮੇਟਮ ਦੇਣਾ ਕੋਈ ਰਸਤਾ ਨਹੀਂ ਹੈ। ਦਰਅਸਲ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਅੱਜ 8 ਅਕਤੂਬਰ ਨੂੰ ਹੋਣ ਵਾਲੀ ਕਾਨਫਰੰਸ ਵਿਚ ਸ਼ਮੂਲੀਅਤ ਦੇ ਕੇਂਦਰੀ ਖੇਤੀ ਸਕੱਤਰ ਵੱਲੋਂ ਦਿੱਤੇ ਗਏ ਨਿੱਜੀ ਸੱਦੇ ਨੂੰ ਟਕਰਾਉਂਦਿਆਂ ਰੇਲਾਂ ਦਾ ਚੱਕਾ 15 ਅਕਤੂਬਰ ਤੱਕ ਜਾਮ ਕਰੀ ਰੱਖਣ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਕੈਪਟਨ ਸਰਕਾਰ ਨੇ ਜੇਕਰ 15 ਅਕਤੂਬਰ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਕਾਨੂੰਨ ਰੱਦ ਕਰਨ ਦਾ ਅਮਲ ਸਿਰੇ ਨਾ ਚਾੜਿਆ ਤਾਂ ਭਾਜਪਾ ਦੇ ਵਾਂਗ ਕਾਂਗਰਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਬੇਸ਼ੱਕ ਪੰਜਾਬ ਸਰਕਾਰ ਹੁਣ ਤੱਕ ਕਿਸਾਨਾਂ ਦਾ ਸਾਥ ਦੇ ਰਹੀ ਸੀ, ਪਰ ਹੁਣ ਸੰਘਰਸ਼ ਤਿੱਖਾ ਹੁੰਦਾ ਵੇਖ ਕੇ ਕੈਪਟਨ ਦੀ ਸੁਰ ਵੀ ਬਦਲਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਰ ਕੀਮਤ ਤੇ ਪੰਜਾਬ ਦੇ ਕਿਸਾਨਾਂ ਤੇ ਖੇਤੀ ਸੈਕਟਰ ਨੂੰ ਬਚਾਉਣਾ ਹੈ, ਨਾ ਕਿ ਕਿਸਾਨ ਜਥੇਬੰਦੀਆਂ ਨੂੰ ਖੁਸ਼ ਕਰਨਾ। ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਪੰਜਾਬ ਸਰਕਾਰ ਵੀ ਕਿਸਾਨ ਸੰਘਰਸ਼ ਦੇ ਤਿੱਖੇ ਹੋਣ ਤੋਂ ਹੁਣ ਘਬਰਾਉਣ ਲੱਗ ਪਈ ਹੈ। ਕੈਪਟਨ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਜਾਂ ਕੈਬਨਿਟ ਮੰਤਰੀਆਂ ਤੇ ਕਾਂਗਰਸੀ ਨੇਤਾਵਾਂ ਦੇ ਘਿਰਾਓ ਦੀ ਧਮਕੀ ਕੋਈ ਵੀ ਅਜਿਹਾ ਫੈਸਲਾ ਲੈਣ ਲਈ ਉਨ੍ਹਾਂ ਨੂੰ ਮਜਬੂਰ ਨਹੀਂ ਕਰ ਸਕਦੀ ਜੋ ਆਖਿਰ ਵਿਚ ਸੂਬੇ ਦੇ ਕਿਸਾਨਾਂ ਲਈ ਘਾਤਕ ਸਿੱਧ ਹੁੰਦਾ ਹੋਵੇ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਯੂਨੀਅਨਾਂ ਦੇ ਦਬਾਅ ਜਾਂ ਧਮਕੀਆਂ ਹੇਠ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ। ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕਾਫ਼ੀ ਕੁਝ ਬਦਲ ਗਿਆ। 3 ਮਹੀਨੇ ਪੂਰਨ ਲਾਕਡਾਊਨ ਮਗਰੋਂ ਹੁਣ ਇੱਕ ਵਾਰ ਫਿਰ ਦੇਸ਼ ਨੇ ਰਫ਼ਤਾਰ ਫੜਨੀ ਸ਼ੁਰੂ ਕੀਤੀ, ਪਰ ਕਿਸਾਨਾਂ ਦੇ ਅੰਦੋਲਨ ਕਰਕੇ ਮੁੜ ਕਾਫ਼ੀ ਕੁਝ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਮਾਰ ਮਗਰੋਂ ਪਟੜੀਆਂ ਤੇ ਪਰਤਣ ਵਾਲੀਆਂ ਰੇਲਾਂ ਇੱਕ ਵਾਰ ਫਿਰ ਕਿਸਾਨ ਅੰਦੋਲਨ ਕਾਰਨ ਠੱਪ ਹੋ ਗਈਆਂ ਨੇ। ਖੇਤੀ ਕਾਨੂੰਨਾਂ ਖਿਲਾਫ ਪਟੜੀਆਂ ਤੇ ਬੈਠੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ। ਦੂਜੇ ਪਾਸੇ ਸਰਕਾਰ ਵੀ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਕਿਸਾਨਾਂ ਵੱਲੋਂ ਜਾਰੀ ਰੇਲ ਰੋਕੋ ਅੰਦੋਲਨ ਕਰਕੇ ਫਿਰੋਜ਼ਪੁਰ ਡਿਵੀਜ਼ਨ ਤੋਂ ਚੱਲਣ ਵਾਲੀਆਂ 325 ਰੇਲ ਗੱਡੀਆਂ ਤੇ 650 ਮਾਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮਾਲ ਗੱਡੀਆਂ ਰੱਦ ਹੋਣ ਕਾਰਨ ਪਿਆਜ਼, ਸੀਮੈਂਟ, ਯੂਰੀਆ, ਬਾਰਦਾਨਾ, ਪੈਟਰੋਲ ਤੇ ਡੀਜ਼ਲ ਜੋ ਬਾਹਰਲੇ ਸੂਬਿਆਂ ਤੋਂ ਆਉਂਦੇ ਸੀ ਉਹ ਹੁਣ ਆਉਣਾ ਬੰਦ ਹੋ ਗਏ ਨੇ। ਸਟਾਕ ਵਿੱਚ 15 ਦਿਨ ਬਾਕੀ ਸਮਾਨ ਰਹਿਣ ਕਾਰਨ ਸੀਮੈਂਟ ਦੇ ਬਾਰਦਾਨੇ ਸਮੇਤ ਕੁੱਝ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚੋਂ ਅਨਾਜ, ਚਾਵਲ ਤੇ ਆਲੂ ਦੀ ਸਪਲਾਈ ਵੀ ਬਾਹਰ ਨਹੀਂ ਜਾ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਤਹਿਤ ਅੱਜ ਆਪ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੱਲੋਂ ਅਗਵਾਈ ਕੀਤੀ ਗਈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਖਰੜ ਥਾਣੇ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਮੰਗ ਕਰ ਰਹੇ ਸਨ ਕਿ ਵਜ਼ੀਫਾ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਇਲਜ਼ਾਮ ਤਤਕਾਲੀ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਲਾਏ ਸਨ। ਇਸ ਅਧਿਕਾਰੀ ਨੇ ਕਿਹਾ ਕਿ 64 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ, ਜਿਸ ਤੋਂ ਬਾਅਦ ਧਰਮਸੋਤ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੀਫ਼ ਸੈਕਟਰੀ ਵਿਨੀ ਮਹਾਜਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਜਾਂਚ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਨਿਰਦੋਸ਼ ਪਾਇਆ ਗਿਆ। ਸਿਰਫ ਇਹੀ ਨਹੀਂ, ਧਰਮਸੋਤ ਤੇ ਇਲਜ਼ਾਮ ਲਾਉਣ ਵਾਲੇ IAS ਅਧਿਕਾਰੀ ਕਿਰਪਾ ਸ਼ੰਕਰ ਸਰੋਜ ਦਾ ਤਬਾਦਲਾ ਕਰਕੇ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਜੇਲ੍ਹਾਂ ਲਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਵਿਖਾਉਣ ਮਗਰੋਂ ਕੇਂਦਰ ਵਿੱਚ ਸੱਤਾ ਤੇ ਵਿਰਾਜਮਾਨ BJP ਸਰਕਾਰ ਨੇ ਆਪਣੇ ਨਵੇਂ ਸਿਆਸੀ ਪੈਂਤੜੇ ਅਜਮਾਉਣੇ ਸ਼ੁਰੂ ਕਰ ਦਿੱਤੇ ਨੇ। ਮੋਦੀ ਸਰਕਾਰ ਨੇ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਖਿੱਚ ਲਈ ਹੈ। ਇਸੇ ਤਹਿਤ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ SS ਸਾਰੋਂ ਸੇਵਾ ਮੁਕਤੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਸਿੱਖ ਧਿਰਾਂ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀਆਂ ਸਨ, ਪਰ ਅਕਾਲੀ ਦਲ ਦੀ ਸਰਕਾਰ ਅੰਦਰ ਭਾਈਵਾਲ ਹੁੰਦਿਆਂ ਮੋਦੀ ਸਰਕਾਰ ਨੇ ਇਨ੍ਹਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ ਸੀ। ਇਸ ਲਈ ਮੌਜੂਦਾ ਕਮੇਟੀ ਦਾ 2016 ਵਿੱਚ ਕਾਰਜਕਾਲ ਖਤਮ ਹੋਣ ਮਗਰੋਂ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਹੁਣ ਜਦੋਂ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ BJP ਨਾਲੋਂ ਨਾਤਾ ਤੋੜ ਲਿਆ ਹੈ ਤਾਂ ਮੋਦੀ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਵਿਉਂਤ ਬਣਾ ਰਹੀ ਹੈ। ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਹਾਦਸਾ, ਸਮੂਹਿਕ ਜਬਰਜਨਾਹ ਅਤੇ ਕਤਲਕਾਂਡ ਦੇ ਵਿਰੋਧ ਵਿੱਚ ਦਿੱਤੇ ਰਾਜ ਵਿਆਪੀ ਹੜਤਾਲ ਤੇ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਤਹਿਤ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਮਾਰਚ ਕੀਤੇ ਗਏ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਜਿੱਥੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਉਣ ਦੇ ਨਾਲ ਦੇਸ਼ ਭਰ ਵਿੱਚ ਘੱਟ ਗਿਣਤੀਆਂ ਅਤੇ ਗਰੀਬ ਮਜ਼ਦੂਰਾਂ ਤੇ ਜ਼ੁਲਮ ਵਧੇ ਨੇ, ਉੱਥੇ UP ਵਿੱਚ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸੇ ਘਟੀਆ ਨੀਤੀ ਨੂੰ ਇੱਥੇ ਵੀ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ UP ਸਮੇਤ ਸਮੁੱਚੇ ਦੇਸ਼ ਅੰਦਰ ਵਾਲਮੀਕੀ ਤੇ ਦਲਿਤ ਭਾਈਚਾਰੇ ਦੀਆਂ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ, ਬ੍ਰੈਂਪਟਨ।
ਆਸਾਨ ਜਸਵਿੰਦਰ ਜਜਵਾਨ, 647-968-7357, ਅਕਾਲ ਮੋਰਗੇਜ਼ ਤੋਂ ਜਸਵਿੰਦਰ ਜਜਵਾਨ,
ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ। ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਟੈਕਸਪ੍ਰੇਟ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ, ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400। ਜੀ ਹਾਂ, 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋਰ ਰੋਡ, ਬ੍ਰੈਂਪਟਨ।
ਅਕਟੋਬਰ 10 ਇਹ ਆਉਣ ਵਾਲਾ ਸੈਟਰਡੇ ਵਰਲਡ ਹੋਮਲੈਸ ਡੇ ਹੈ, ਜਿੱਥੇ ਅਸੀਂ ਥੈਂਕਸ ਗਿਵਿੰਗ ਡੇ ਦਾ ਲੌਂਗ ਵੀਕਐਂਡ ਮਨਾਉਣਾ ਹੈ ਅਤੇ ਉਸ ਦੇ ਨਾਲ ਨਾਲ ਵਰਲਡ ਹੋਮਲੈਸ ਡੇ ਦੀ ਵੀ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਮੇਰੇ ਨਾਲ ਇਸ ਸਮੇਂ ਜੇਮਸ ਰਾਇਨ ਨੇ, ਜਿਹੜੀ ਕਿ ਪ੍ਰੈਜੀਡੈਂਟ ਨੇ ਟਾਈਮਸ ਫਾਰ ਹੋਮਸ ਇੰਕ ਦੇ ਨਿਊਯਾਰਕ ਤੋਂ, ਟਾਈਮਸ ਫਾਰ ਹੋਮਸ ਡੋਟ ਔਰਗ ਇਹਨਾਂ ਦੀ ਵੈਬਸਾਈਟ ਹੈ। ਜੇਮਸ, ਵੈਲਕਮ ਟੂ ਦਾ ਸ਼ੋ ਐਂਡ ਗੁੱਡ ਮਾਰਨਿੰਗ ਟੂ ਯੂ।
Good morning. Thank you for having me today.
So, October 10 is the World Homeless Day. Tell us a little bit Correct. About the homelessness in the world.
Sure. So, World Homeless Day started 10 years ago, and it's a day that we're called on to reflect on the overall problem. For example, there's more than 250,000 people that are homeless across Canada. And Brampton is a growing city with a growing number of homeless people. There's a number of great providers out there, like Regeneration Outreach, mm-hmm. doing what they can, but that's not quite enough. So on World Homeless Day, we're called to examine our own role mm-hmm. in homelessness and ask ourselves if we're proud of our role in it and what we do. It's, for most people, coming to terms with how they react to homeless people that they see, you know, day in, day out when you're walking on the streets. Mm-hmm. And do you ignore them or do you offer them some dignity, even just a polite smile and nod or a good morning, hello, something like that.
Mm-hmm.
What homeless people often say is one of the most difficult things about the experience is not so much giving up their possessions, but giving up that level of dignity that they have left by mm-hmm. being treated as something less than human. Obviously, we need to look at the more systemic issues, but on an individual basis, there's only so much you can do. If you do feel that you can do more or want to do more, it's always encouraged, especially on World Homeless Day, to reach out to the organizations in your community or organizations fighting for systemic change, such as Regeneration in Brampton or our organization, Time for Homes, to see about volunteering or donating or doing a little bit more.
Mm-hmm. So we see it in Brampton, we see it in Mississauga, and especially in downtown Toronto area, we see a lot of people yeah. are on the street there. How is it like to be a homeless?
Well, most people look at it and see something, someone lazy, but it actually takes a lot more work and more effort to survive on the street than we mostly think, right? They're trying to find a way to stay warm, stay safe and dry, and find sustenance, food to eat. And a remarkably large percentage of the homeless population actually works full-time job or more, but simply lacks the access to affordable housing mm-hmm. or the ability to save up sufficient deposits and whatnot, or without the reference from previous landlords, et cetera, has a hard time getting back into the housing cycle.
When like a lot of my listeners are immigrant, when we come here as an immigrant, we don't think it this way, that there's 250,000 people are homeless in Canada. We have a picture in mind that everybody is living here happily. Everybody have all the means to live their life. They got a supplementary income. They got their social assistance. They get their welfare, or they get the home to live. What, when we come here, when we see all these people on the streets, so what bring them on the street if government is providing social assistance and a guaranteed income supplementary?
Sure, and there are lots of resources out there, but unfortunately, it's, you know, most of us are simply a paycheck or two away from being in a similar position, whether that's through an eviction or escaping some domestic violence and not really having a place to go, mm-hmm. and then you end up in this cycle. And then what a lot of people don't realize is when you're on the street, it's hard to even maintain your ID or your identification. A lot of times if you're sleeping rough, the police will move you on, and often your possessions will be thrown away or discarded. And it's difficult to access those services without sufficient identification. And it's almost impossible to gain that identification once you've become homeless because mm-hmm. of the sort of administrative hurdles mm-hmm. in that. So it's not that the resources aren't there, although they are insufficient. It's that there are sort of invisible barriers to accessing them for many, many people.
Mm-hmm. James, as you said, this on October 10, it's a World Homeless Day. So if we can't give anything else to these homeless people, if you see these homeless people on the streets or anywhere, just give them a smile, just treat them like a human being, just make them realize they are also human beings and they are their fellow Canadians or fellow countrymen. So that'd be the best thing, at least anyone who see any homeless person on this day on the street. I think we should make this as a habit. When we see all these people who are on the streets, we should not treat them less than a human. So that's the message she want to give.
Absolutely.
All right. Thank you so much, James. I can't give you much time. I got another interview lined up, but this is a big topic. I did write many times on this topic in my editorials. Yes, you mentioned the Bramptons, and recently in Toronto, in Rectale area, one of the Sikh young men was killed. He was living under a bridge in the Rectale area. So there's many other incidents happened with all the homeless people.
Absolutely. Thank you for having me. And thank you for shining a light on this issue.
All right. Thank you. ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਅਸੀਂ ਕਦੇ ਨਹੀਂ ਸੋਚਦੇ ਕਿ ਜਿਹੜਾ ਨਵਾਂ ਇਮੀਗ੍ਰੈਂਟ ਆਉਂਦਾ ਕਿ ਕੈਨੇਡਾ ਦੇ ਵਿੱਚ 2.5 ਲੱਖ ਲੋਕ ਨੇ ਜਿਹੜੇ ਉਹ ਬੇਘਰੇ ਨੇ ਔਰ ਸੜਕਾਂ ਦੇ ਉੱਤੇ ਸੌਂਦੇ ਨੇ ਹਰ ਰਾਤ ਹਰ ਰੋਜ਼ ਸੜਕਾਂ ਦੇ ਉੱਤੇ ਰਹਿੰਦੇ ਨੇ ਉਹੀ ਉਹਨਾਂ ਦੀ ਜਾਇਦਾਦ ਹੁੰਦੀ ਹੈ ਜੋ ਆਪਣੇ ਨਾਲ ਚੱਕੀ ਫਿਰਦੇ ਨੇ ਔਰ ਸਾਨੂੰ ਇਹ ਲੱਗਦਾ ਰਹਿੰਦਾ ਹੈ ਕਿ ਅਸੀਂ ਇੱਕ ਐਸੇ ਕੰਟਰੀ ਜਾ ਰਹੇ ਹਾਂ ਜਿੱਥੇ ਹਰ ਕਿਸੇ ਦੇ ਪਾਸ ਕੁਛ ਨਾ ਕੁਛ ਹੁੰਦਾ ਪਰ ਨਹੀਂ ਇੱਥੇ ਵੀ ਬਹੁਤ ਸਾਰੇ ਲੋਕ ਨੇ ਮੈਂ ਟੋਰਾਂਟੋ ਦੇ ਬਹੁਤ ਸਾਰੇ ਸ਼ੈਲਟਰਾਂ ਦੇ ਵਿੱਚ ਗਿਆ ਹੋਇਆ 2-2.5 ਸਾਲ ਲਗਾਤਾਰ ਉੱਥੇ ਮੈਨੂੰ ਵਲੰਟਰੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਦੇਖੀ ਹੈ ਇਹਨਾਂ ਦੀ ਜ਼ਿੰਦਗੀ ਕਿ ਕਿਸ ਤਰ੍ਹਾਂ ਇਹ ਜ਼ਿੰਦਗੀ ਜਿਉਂਦੇ ਨੇ ਅਤੇ ਬਹੁਤ ਕਈ ਤਕੜੇ ਤਕੜੇ ਬਿਜ਼ਨਸਮੈਨ ਵੀ ਜਿਹੜੇ ਜਾਂ ਫਿਰ ਤਕੜੇ ਤਕੜੇ ਇੰਟਲੈਕਚੁਅਲ ਪਰਸਨ ਵੀ ਉਹ ਵੀ ਹੋਮਲੈਸ ਹੋਏ ਫਿਰਦੇ ਨੇ ਜ਼ਿੰਦਗੀ ਕਈ ਵਾਰੀ ਕਿਸੇ ਨੂੰ ਕਿੱਥੇ ਲੈ ਜਾਂਦੀ ਹੈ ਪਰ 10 ਅਕਤੂਬਰ ਨੂੰ ਜ਼ਰੂਰ ਅਗਰ ਕੋਈ ਤੁਹਾਨੂੰ ਮਿਲਦਾ ਗਿਵ ਦਮ ਅ ਸਮਾਇਲ ਐਂਡ ਟ੍ਰੀਟ ਦਮ ਲਾਈਕ ਅ ਹਿਊਮਨ ਬੀਇੰਗ ਡਾਕਟਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਗੁਰਵੈਲ ਸਾਹਿਬ ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਮੇਰੀ ਪ੍ਰੀ ਸਤਿ ਸ਼੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ ਸੋ ਕਿਸ ਤਰ੍ਹਾਂ ਰਿਹਾ ਪਿਛਲਾ ਵੈਬਿਨਾਰ
ਵੈਬੀਨਾਰ ਬੜਾ ਕਮਾਲ ਦਾ ਰਿਹਾ ਜੀ ਬਹੁਤ ਅੱਛਾ ਰਿਸਪੋਂਸ ਮਿਲਿਆ ਸਾਨੂੰ ਉਹਦੇ ਵਿੱਚ ਜਿਹੜਾ ਫਸਟ ਵੈਬੀਨਾਰ ਅਸੀਂ ਪਿਛਲੇ ਸੰਡੇ ਕੀਤਾ ਇਹਦੇ ਵਿੱਚ ਇੰਡੀਆ ਤੋਂ ਸਾਡੇ ਨਾਲ ਜਿਵੇਂ ਉੱਥੇ ਦੇ ਪ੍ਰੋਫੈਸਰ ਰਿਟਾਇਰਡ ਪ੍ਰੋਫੈਸਰ ਔਰ ਡਾਇਰੈਕਟਰ ਆਫ ਗੁਜਰਾਤ ਆਯੁਰਵੇਦਿਕ ਯੂਨੀਵਰਸਿਟੀ ਡਾਕਟਰ ਐਮ ਐਸ ਬਹੇਲ ਸਾਹਿਬ ਜੁੜੇ ਸੀ ਉਹ ਐਮ ਡੀ ਪੀ ਐਚ ਡੀ ਨੇ ਆਯੁਰਵੇਦਾ ਦੇ ਵਿੱਚ ਤੇ ਉਹਨਾਂ ਨੇ ਹਾਊ ਟੂ ਸਿਲੈਕਟ ਹੈਲਦੀ ਡਾਇਟ ਇਹਦੇ ਬਾਰੇ ਆਯੁਰਵੇਦਾ ਗਾਈਡਲਾਈਨਸ ਕਿਆ ਨੇ ਉਹਦੇ ਉੱਪਰ ਲੈਕਚਰ ਦਾ ਬੜਾ ਕਮਾਲ ਦਾ ਲੈਕਚਰ ਅਸੀਂ ਇਹ ਗਰਵਾਲ ਸਾਹਿਬ ਸੀਰੀਜ਼ ਸ਼ੁਰੂ ਕੀਤੀ ਹੈ ਲੈਕਚਰ ਦੀ ਜਿਹੜੀ ਆਉਣ ਵਾਲੇ ਇੱਕ ਸਾਲ ਤੱਕ ਚੱਲਣੀ ਹੈ ਪੂਰਾ ਸਾਲ ਚੱਲਣੀ ਹੈ ਔਰ ਅਸੀਂ ਹਰ 15 ਦਿਨਾਂ ਬਾਅਦ ਯਾਨੀ ਇੱਕ ਸੰਡੇ ਛੱਡ ਕੇ ਇਹ ਲੈਕਚਰ ਹੋਇਆ ਕਰੇਗਾ ਹੁਣ ਜਿਹੜਾ ਨੈਕਸਟ ਲੈਕਚਰ ਹੈ ਉਹ 18 ਤਰੀਕ ਨੂੰ ਹੈ ਉਹ ਹੈਗਾ ਆਰਥਰਾਈਟਿਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਆਰਥਰਾਈਟਿਸ ਰੋਮੇਟਾਇਡ ਆਰਥਰਾਈਟਿਸ ਓਸਟੀ ਆਰਥਰਾਈਟਿਸ, ਗਾਊਟੀ ਆਰਥਰਾਈਟਿਸ, ਇਹਨਾਂ ਦੇ ਕਿ ਆਯੁਰਵੇਦਾ ਚ ਕਿਵੇਂ ਮੈਨੇਜਮੈਂਟ ਹੁੰਦੀ ਹੈ, ਔਰ ਇਸ ਲੈਕਚਰ ਸੀਰੀਜ਼ ਚ ਅਸੀਂ ਡਾਇਰੈਕਟ ਸਵਾਲ ਵੀ ਲੈਂਦੇ ਹਾਂ ਜਿਹੜੇ ਵਿਊਅਰਸ ਹੁੰਦੇ ਨੇ। ਸੋ ਜੇ ਕਿਸੇ ਨੇ ਆਪਣੇ ਲੈਕਚਰ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ facebook.com/canadaindiafoundation ਇਹਨਾਂ ਦੀ ਫੇਸਬੁੱਕ ਵੈਬਸਾਈਟ ਪੇਜ ਹੈਗਾ, ਉਹਦੇ ਤੇ ਵੀ ਇਹ ਲੈਕਚਰ ਲਾਈਵ ਹੁੰਦਾ, ਔਰ ਜ਼ੂਮ ਦੇ ਉੱਤੇ ਵੀ ਲੈਕਚਰ ਇਹਨੂੰ ਪਾਰਟੀਸਪੇਟ ਕਰ ਸਕਦੇ ਨੇ, ਮੇਰੇ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਨੇ ਜੇ ਕੋਈ ਆਪਣੇ ਸਰੋਤੇ ਪਾਰਟੀਸਪੇਟ ਕਰਨਾ ਚਾਹੁੰਦੇ ਨੇ। ਇੱਕ ਸਾਲ ਤੱਕ ਆਯੁਰਵੇਦ ਦੇ ਗਿਆਨ ਦੀ ਗਿਆਨ ਵਰਸ਼ਾ ਹੋਣੀ ਹੈ ਜੀ, ਇੱਕ ਸਾਲ ਤੱਕ ਪੂਰਾ ਗਿਆਨ ਦਿੱਤਾ ਜਾਣਾ ਹੈ ਕੀ ਥਿਊਰੀਜ਼ ਨੇ, ਆਯੁਰਵੇਦ ਦੇ ਫੰਡਾਮੈਂਟਲਸ ਕੀ ਨੇ, ਵਾਤ ਪਿੱਤ ਕਫ ਦੀ ਥਿਊਰੀ ਕੀ ਹੈ, ਕਿਵੇਂ ਅਸੀਂ ਆਪਣੀ ਲਾਈਫ ਸਟਾਈਲ ਨੂੰ ਔਰ ਕਿਵੇਂ ਅਸੀਂ ਆਪਣੀ ਡਾਇਟ ਨੂੰ ਸਿਲੈਕਟ ਕਰੀਏ, ਹੈਲਦੀ ਰਹਿਣ ਦੇ ਕੀ ਤਰੀਕੇ ਨੇ, ਜੇ ਕੋਈ ਰੋਗ ਲੱਗ ਜਾਂਦਾ ਤਾਂ ਉਹਨੂੰ ਅਸੀਂ ਆਯੁਰਵੇਦ ਦੇ ਵਿੱਚੋਂ ਜਾਂ ਅਸੀਂ ਆਪਣੀ ਕਿਚਨ ਦੇ ਵਿੱਚੋਂ ਕਿਹੜੇ ਕਿਹੜੀਆਂ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ, ਇਹ ਸਾਰਾ ਗਿਆਨ ਜਿਹੜਾ ਹੈ ਇਹ ਆਉਣ ਵਾਲੇ ਇੱਕ ਸਾਲ ਦੇ ਵਿੱਚ ਅਸੀਂ ਲੋਕਾਂ ਨਾਲ ਸ਼ੇਅਰ ਕਰਨਾ ਜੀ।
ਵੈਰੀ ਗੁੱਡ, ਔਰ ਇੱਥੇ ਵੀ ਤੁਸੀਂ ਆਪਣਾ ਜਿਹੜਾ ਗਿਆਨ ਆ ਲੋਕਾਂ ਦੇ ਨਾਲ ਸ਼ੇਅਰ ਕਰਦੇ ਹੋ, ਬਹੁਤ ਲੋਕ ਫਾਇਦਾ ਉਠਾਉਂਦੇ ਨੇ ਤੁਹਾਡੇ ਵੱਲੋਂ ਕੀਤੀਆਂ ਗੱਲਾਂ ਦਾ, ਬਹੁਤ ਸਾਰੇ ਲੋਕਾਂ ਨੇ ਆਪਣੇ ਕਿਚਨ ਦੇ ਵਿੱਚ ਬਹੁਤ ਸਾਰੇ ਹਰਬਸ ਨੇ ਜਿਹੜੇ ਉਹ ਲਿਆ ਕੇ ਰੱਖ ਲਏ, ਜੜੀਆਂ ਬੂਟੀਆਂ ਲਿਆ ਕੇ ਰੱਖ ਲਈਆਂ, ਜਿਹੜੀਆਂ ਉਹਨਾਂ ਦੇ ਇਮਿਊਨ ਸਿਸਟਮ ਨੂੰ ਬੈਟਰ ਬਣਾਉਣ ਦੇ ਵਿੱਚ ਸਹਾਇਕ ਹੁੰਦੇ ਆ ਅਤੇ ਨਾਲ ਦੀ ਨਾਲ ਉਹਨਾਂ ਨੂੰ ਵੱਖ ਵੱਖ ਰੋਗਾਂ ਤੋਂ ਮੁਕਤੀ ਦਿਵਾਉਣ ਦੇ ਵਿੱਚ ਸਹਾਇਕ ਹੁੰਦੇ ਆ। ਤੁਹਾਡੇ ਤੁਸੀਂ ਵੀ ਇੱਕ ਇਨਸਾਈਕਲੋਪੀਡੀਆ ਉਹ ਆਯੁਰਵੈਦਿਕ 'ਤੇ ਚੱਲਦੇ ਫਿਰਦੇ।
ਨਹੀਂ, ਮੈਂ ਤਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਜੀ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ, ਔਰ ਅਸੀਂ ਤਾਂ ਇਹ ਮੈਂ ਇੱਕ ਮਕਸਦ ਲੈ ਕੇ ਆਇਆ ਸੀ ਕਿ ਜਿਹੜਾ ਆਯੁਰਵੈਦਿਕ ਸਿਸਟਮ ਹੈ ਇਹਨੂੰ ਵੈਸਟ ਦੇ ਵਿੱਚ ਕਿਵੇਂ ਰਿਕੋਗਨਾਈਜ਼ ਕੀਤਾ ਜਾਵੇ, ਕਿਵੇਂ ਅਸੀਂ ਇਹਨੂੰ ਔਰ ਉਸ ਡਾਇਰੈਕਸ਼ਨ ਦੇ ਵਿੱਚ ਅਸੀਂ ਅੱਗੇ ਵੱਧ ਰਹੇ ਹਾਂ। ਇੱਥੇ ਸਾਨੂੰ ਸਪੋਰਟ ਮਿਲੀ ਹੈ CIEF ਦੀ ਔਰ ਕੌਂਸੂਲੇਟ ਜਨਰਲ ਆਫ ਇੰਡੀਆ ਦੀ ਸਪੋਰਟ ਮਿਲੀ ਹੈ, ਉਧਰੋਂ ਆਯੁਸ਼ ਡਿਪਾਰਟਮੈਂਟ ਉਹਨਾਂ ਦੀ ਵੀ ਸਪੋਰਟ ਮਿਲੀ ਹੈ। ਪਰਸੋਂ ਹੈਲਥ ਮਿਨਿਸਟਰ ਆਫ ਇੰਡੀਆ ਨੇ ਇੱਕ ਪ੍ਰੋਟੋਕੋਲ ਰਿਲੀਜ਼ ਕੀਤਾ ਜਿਹਦੇ ਚ ਉਹਨਾਂ ਨੇ ਦੱਸਿਆ ਵੀ ਅਸ਼ਵਗੰਧਾ ਔਰ ਗਿਲੋ ਇਹ ਦੋ ਐਸੀਆਂ ਹਰਬਸ ਨੇ ਜਿਹੜੀਆਂ ਕੋਵਿਡ ਦੇ ਵਿੱਚ ਪ੍ਰੋਫਾਈਲੈਕਸਿਸ ਦਾ ਕੰਮ ਕਰ ਸਕਦੀਆਂ। ਆਫੀਸ਼ੀਅਲ ਮਤਲਬ ਉਹਨਾਂ ਨੇ ਡਿਕਲੇਅਰ ਕਰਤੀ
ਗਲੋ ਬਾਸਮੋਫਲੈਮ
ਬ੍ਰਿਕਸ ਤੇ ਚੜੀ ਹੁੰਦੀ ਹੈ ਗਿਲੋ ਦੀ ਬੇਲ, ਇਹ ਕੋਈ ਅੰਗੂਠੇ ਜਿੰਨੀ ਮੋਟੀ ਹੁੰਦੀ ਹੈ ਬੇਲ, ਔਰ ਇਹ ਬੇਲ ਜਿਹੜੀ ਹੈ ਇਹ ਇਹਦੇ ਜਿਹੜੇ ਗੁਣ ਨੇ ਉਹ ਪ੍ਰੂਵ ਹੋ ਚੁੱਕੇ ਨੇ ਕਿ ਇਹ ਬਹੁਤ ਜ਼ਬਰਦਸਤ ਇਮਿਊਨੋ ਮੋਡੂਲੇਟਰ ਹੈ। ਜਿਹੜੇ ਟੀ ਲਿੰਫੋਸਾਈਟ ਸੈਲਸ ਨੇ ਜਾਂ ਹੋਰ ਸਾਡੇ ਜਿਹੜੇ ਵਾਈਟ ਸੈਲਸ ਹੁੰਦੇ ਨੇ ਉਹਨਾਂ ਨੂੰ ਬਹੁਤ ਜਲਦੀ ਇਹ ਇੰਪਰੂਵ ਕਰਦੀ ਹੈ, ਔਰ ਪੇਸ਼ੈਂਟਸ ਦਾ ਇਹਦੀ ਪ੍ਰੋਟੈਕਸ਼ਨ ਕਰਦੀ ਹੈ ਫਰੋਮ ਵੇਰੀਅਸ ਵਾਇਰਸਿਸ। ਔਰ ਕੋਵਿਡ ਦੇ ਵਿੱਚ ਤੇ ਇਹਨਾਂ ਨੇ ਖਾਸ ਇੱਕ ਸਟੱਡੀ ਕੀਤੀ ਹੈ, ਉਸ ਸੈਮੀਨਾਰ ਦੇ ਵਿੱਚ ਸਾਡੇ ਵੈਬੀਨਾਰ ਅੱਜ ਕੱਲ੍ਹ ਇਹ ਫੇਸਬੁੱਕ ਤੇ ਅਵੇਲੇਬਲ ਹੈ, ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਆਯੁਸ਼ ਹੈ ਉਹਨਾਂ ਦੇ ਐਡਵਾਈਜ਼ਰ ਡਾਕਟਰ ਮਨੋਜ ਨਸਾਰੀ ਜੀ ਆਏ ਹੋਏ ਸੀ, ਔਰ ਉਹਨਾਂ ਨੇ ਦੱਸਿਆ ਵੀ ਅਸੀਂ 80,000 ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈ ਦਿੱਤੀ ਹੈ ਜਿਹੜੇ ਕੋਵਿਡ ਪੋਜ਼ਿਟਿਵ ਪੇਸ਼ੈਂਟ ਸੀਗੇ ਦਿੱਲੀ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਉਹਦੇ ਵਿੱਚੋਂ ਇੱਕ ਵੀ ਮਰੀਜ਼ ਐਸਾ ਨਹੀਂ ਹੈ ਜਿਹੜਾ ਕ੍ਰਿਟੀਕਲ ਸਟੇਜ ਦੇ ਵਿੱਚ ਐਂਟਰ ਕੀਤਾ ਹੋਵੇ। ਸੋ ਇਨ ਅਦਰ ਵਰਡਸ, ਜੇ ਕਿਸੇ ਨੂੰ ਕੋਵਿਡ ਪੋਜ਼ਿਟਿਵ ਹੋ ਵੀ ਜਾਂਦਾ ਤਾਂ ਵੀ ਆਯੁਰਵੈਦਿਕ ਜਿਹੜੇ ਇਹ ਸਪਲੀਮੈਂਟਸ ਨੇ ਇਹ ਕ੍ਰਿਟੀਕਲ ਸਟੇਜ ਦੇ ਵਿੱਚ ਪੇਸ਼ੈਂਟ ਨਾ ਐਂਟਰ ਕਰੇ ਉਹਦੇ ਤੋਂ ਵੀ ਪ੍ਰੋਟੈਕਟ ਕਰਦੇ ਨੇ। ਸੋ ਇਹ ਪ੍ਰੋਫਾਈਲੈਕਸਿਸ ਦੇ ਵਿੱਚ ਆਯੁਰਵੈਦਿਕ ਜੜੀ ਬੂਟੀਆਂ ਦਾ ਜਿਹੜਾ ਰੋਲ ਹੈ ਉਹ ਹੁਣ ਕਾਫੀ ਉਹਦੇ ਐਵੀਡੈਂਸ ਆਉਣ ਲੱਗ ਗਏ ਨੇ, ਔਰ ਅੱਗੇ ਆਉਣ ਵਾਲੇ ਦਿਨਾਂ ਚ ਅਸੀਂ ਇਹਦੀ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ। ਔਰ ਮੈਂ ਚਾਹੁੰਦਾ ਕਿ ਜਿੰਨੇ ਵੀ ਪਾਰਟੀਸਪੇਂਟ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਉਹ ਸਾਡੀ ਲੈਕਚਰ ਸੀਰੀਜ਼ ਚ ਪਾਰਟੀਸਪੇਟ ਜ਼ਰੂਰ ਕਰਨ।
ਆਲਰਾਈਟ, ਔਰ ਇਹ ਸਾਰਾ ਕੁਝ ਤੁਸੀਂ ਲੈ ਸਕਦੇ ਹੋ ਇਹਨਾਂ ਦੀ ਕਲੀਨਿਕ ਦੇ ਉੱਤੇ ਜਾ ਕੇ 416-815 ਨੰਬਰ ਰਿਮਾਈਂਡ ਕਰਾ
816-804-1500
ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ, ਔਰ ਬ੍ਰੈਂਪਟਨ ਸਿਵਿਕ ਹੋਸਪਿਟਲ ਦੇ ਨਾਲ ਵਾਲੀ ਬਿਲਡਿੰਗ ਦੇ ਵਿੱਚ ਇਹਨਾਂ ਦੀ ਕਲੀਨਿਕ ਹੈ, ਉੱਥੇ ਦੋ ਦਿਨ ਬੈਠਦੇ ਹੋ ਤੁਸੀਂ?
ਹਾਂਜੀ, ਫਰਾਈਡੇ ਸੈਚਰਡੇ ਦੋ ਦਿਨ ਹੁੰਦਾ ਜੀ ਕਲੀਨਿਕ
ਜੀ, ਫਰਾਈਡੇ ਐਂਡ ਸੈਟਰਡੇ ਤੁਸੀਂ ਉੱਥੇ ਜਾ ਕੇ ਇਹਨਾਂ ਪਾਸੋਂ ਇਹ ਆਯੁਰਵੈਦਿਕ ਦੀਆਂ ਜਿਹੜੀਆਂ ਜੜੀਆਂ ਬੂਟੀਆਂ ਨੇ ਜਿਹੜੇ ਕੈਪਸੂਲ ਨੇ ਉਹ ਤੁਸੀਂ ਲੈ ਸਕਦੇ ਹੋ, ਔਰ ਆਪਣੇ ਆਪ ਨੂੰ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ ਅਤੇ ਸਿਹਤਯਾਬ ਹੋਵੋ। ਬ੍ਰਹਮਣ ਸਾਹਿਬ, ਜਾਂਦੇ ਜਾਂਦੇ ਇੱਕ ਗੱਲ ਤੁਹਾਨੂੰ ਪੁੱਛਾਂਗਾ, ਪਿਛਲੀ ਵਾਰ ਤੁਸੀਂ ਇਕੱਲੀ ਜਮੈਣ ਦੀ ਗੱਲ ਕੀਤੀ ਸੀਗੀ, ਇੱਕ ਤੁੰਮਾ ਜਮੈਣ ਹੈ ਉਹਦੇ ਕੀ ਫਾਇਦੇ ਨੇ?
ਦੇਖੋ ਜਿਹੜੀ ਕੌੜ ਤੋਂ ਮੈਂ ਅਲੀ ਅਜਵਾਇਣ ਹੈ, ਬੜੀ ਕਮਾਲ ਦਾ ਕੰਮ ਕਰਦੀ ਹੈ। ਜਿਹੜੀਆਂ ਪੇਟ ਦੀਆਂ ਕਾਫੀ ਸਾਰੀਆਂ ਬਿਮਾਰੀਆਂ, ਖਾਸ ਕਰਕੇ ਜਦੋਂ ਪੇਟ ਚ ਅਫਾਰਾ ਆਇਆ ਹੁੰਦਾ, ਫਲੈਕਚੁਲੈਂਸ ਹੁੰਦੀ ਹੈ, ਖਾਣਾ ਪਚ ਨਹੀਂ ਰਿਹਾ, ਤੁਸੀਂ ਰਾਤ ਨੂੰ ਪਾਰਟੀ ਤੇ ਖਾਣਾ ਖਾ ਕੇ ਜਦੋਂ ਆਉਂਦੇ ਜੇ, ਕਈ ਵਾਰ ਲੱਗਦਾ ਪੇਟ ਭਾਰੀ ਹੋ ਗਿਆ, ਸੈਰ ਕਰਨੀ ਪੈ ਰਹੀ ਹੈ, ਉਦੋਂ ਕੌੜ ਤੁਮੇ ਵਾਲੀ ਅਜਵਾਇਣ ਤੁਸੀਂ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਲੈ ਲਓ, ਤੇ ਬੜਾ ਕਮਾਲ ਦਾ ਰਿਜ਼ਲਟ ਹੈ। 15-20 ਮਿੰਟ ਦੇ ਵਿੱਚ ਹੀ ਇਹਦਾ ਅਸਰ ਆ ਜਾਂਦਾ ਹੈ ਔਰ ਪੇਟ ਦਰਦ ਹਟ ਜਾਂਦਾ ਇਹਦੇ ਨਾਲ।
ਔਰ ਮੈਂ ਦੇਖਿਆ ਕਿ ਉੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਤੁਮੇ ਲਿਆ ਕੇ ਉਹਨਾਂ 'ਚ ਜਮੈਣ ਪਾ ਕੇ ਖੁਦ ਆਪ ਤਿਆਰ ਕਰਦੇ ਨੇ, ਅਤੇ ਇੱਥੇ ਤੁਸੀਂ ਸਟੋਰਾਂ ਤੋਂ ਵੀ ਇਹ ਤੁਮਾ ਜਮੈਣ ਆ ਜਿਹੜੀ ਉਹ ਖਰੀਦ ਸਕਦੇ ਹੋ, ਜਿਹੜੀ ਘਰੇਲੂ ਬਣਾਈ ਹੁੰਦੀ ਹੈ ਅਤੇ ਜਿਹੜੀ ਆਹ ਬਣ ਕੇ ਆਉਂਦੀ ਹੈ, ਇਹਦੀ ਕੁਆਲਿਟੀ 'ਚ ਕੋਈ ਫਰਕ ਵੀ ਹੁੰਦਾ?
ਨਹੀਂ, ਇਹ ਤਾਂ ਸਿੰਪਲ ਚੀਜ਼ਾਂ ਹੀ ਨੇ, ਇਹ ਜਿਵੇਂ ਆਪਣੇ ਅਚਾਰ ਬਣਦਾ ਇਸ ਲਈ ਲੋਕ ਇਹਨੂੰ ਕੌੜ ਤੁਮੇ ਵਾਲੀ ਅਜਵਾਇਣ ਨੂੰ ਘਰ 'ਚ ਵੀ ਬਣਾ ਸਕਦੇ ਹਾਂ। ਤੁਮੇ ਆਪਣੇ ਜਿਹੜੇ ਥੋੜਾ ਜਿਹਾ ਰੇਤਲਾ ਇਲਾਕਾ ਹੁੰਦਾ ਬਠਿੰਡਾ ਤੋਂ ਗੰਗਾਨਗਰ ਦੀ ਬੈਲਟ ਜਿਹੜੀ ਜਿਵੇਂ ਉੱਥੇ ਬਹੁਤ ਜ਼ਿਆਦਾ ਹੁੰਦਾ ਇਹ।
ਆਪਣੇ ਇੱਥੇ ਮਿਲਦੇ ਆ ਕੌੜ ਤੁਮੇ?
ਇੱਥੇ ਸੁੱਕੇ ਮਿਲਦੇ ਨੇ, ਜੇ ਮਿਲਦੇ ਨੇ।
ਸੋ ਉਹਦੇ 'ਚ
ਅਜਵਾਇਣ ਜਿਹੜੀ ਤਿਆਰ ਹੁੰਦੀ ਹੈ, ਇਹ ਕੌੜ ਤੁਮਾ ਜਿਵੇਂ ਨਿੰਬੂ ਹੁੰਦਾ ਹੈ, ਜਿਵੇਂ ਗਲਗਲ ਹੁੰਦੀ ਹੈ, ਉਡਾ ਹੁੰਦਾ ਹੈ, ਨਿੰਬੂ ਤੋਂ ਗਲਗਲ ਦੇ ਸਾਈਜ਼ ਦਾ ਹੁੰਦਾ, ਇਹ ਮਤਲਬ ਕਾਫੀ ਕੌੜਾ ਹੁੰਦਾ ਹੈ।
ਜਮੈਣ ਇਸ ਦੇ ਵਿੱਚ ਪਾ ਕੇ ਰੱਖ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਕੁਛ ਸਮਾਂ ਉਹਦੇ ਵਿੱਚ ਪਈ ਰਹਿਣ ਤੋਂ ਬਾਅਦ ਜਦੋਂ ਉਹਦਾ ਅਸਰ ਆਪਣੇ 'ਚ ਲੈ ਲੈਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਉਹਨੂੰ ਵਿੱਚ ਕੋ ਕਾਲਾ ਨਮਕ ਮੜਾ ਕੇ ਅਤੇ ਉਹਨੂੰ ਤੁਮਾ ਜਮੈਣ ਤਿਆਰ ਕਰ ਲੈਂਦੇ ਨੇ ਅਤੇ ਉਹ ਅਫਰੇਵੇਂ ਲਈ ਅਤੇ ਹੋਰ ਪੇਟ ਦੀਆਂ ਬਿਮਾਰੀਆਂ ਦੇ ਲਈ ਬਹੁਤ ਲਾਹੇਵੰਦ ਹੈ।
ਜੀ ਜੀ ਸਰ।
ਔਰ ਜੇ ਤੁਹਾਨੂੰ ਸਟੋਰ ਤੋਂ ਮਿਲ ਜਾਵੇ ਤਾਂ ਤੁਸੀਂ ਜ਼ਰੂਰ ਇਸ ਨੂੰ ਵੀ ਲਿਆ ਕੇ ਰੱਖੋ, ਔਰ ਕਈ ਵਾਰੀ ਜੇ ਕਿਤੇ ਥੋੜ੍ਹਾ ਵੱਧ ਖਾਧਾ ਪੀਤਾ ਜਾਂਦਾ ਤਾਂ ਤੁਮਾ ਜਮੈਣ ਵੀ ਤੁਹਾਡੇ ਲਈ ਲਾਹੇਵੰਦ ਹੋ ਸਕਦੀ ਹੈ, ਜਮੈਣ ਤੋਂ ਵੱਧ ਇਫੈਕਟ ਕਰਦੀ ਹੈ। ਥੈਂਕ ਯੂ ਡਾਕਟਰ ਸਾਹਿਬ।
ਥੈਂਕ ਯੂ ਸਰ।
416-804-1500 ਇਹਨਾਂ ਨੰਬਰ ਹੈ, 416-804-1500। ਗੁਰਸ਼ਰਨ ਬੋਬੀ ਸਿੱਧੂ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਾਂ ਕਰਾਂਗੇ ਰਾਈਟ ਵੇ ਇੱਕ ਸੰਦੇਸ਼ ਤੋਂ ਬਾਅਦ।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8:30 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ। ਟੈਕਸ ਸਪਿਰਿਟ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੀ ਹੈ ਜੀ। ਟੈਕਸ ਸਪਿਰਿਟ ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ, ਵੀਡੀਓ ਡੋਰਬੈਲ ਇੰਸਟਾਲ ਕਰਾਉਣੇ ਨੇ ਤਾਂ ਟੈਕਸ ਸਪਿਰਿਟ ਤੁਸੀਂ ਵਿਜ਼ਿਟ ਕਰ ਸਕਦੇ ਹੋ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਫੈਸ਼ਨਲ ਤਰੀਕੇ ਨਾਲ ਤੁਹਾਡਾ ਕੰਮ ਕਰਕੇ ਜਾਂਦੇ ਨੇ, ਰਿਲਾਇਬਲ ਸੇਵਾਵਾਂ ਦੇ ਲਈ। 905-621-4100 ਟੈਕਸ ਸਪਿਰਿਟ ਦਾ ਨੰਬਰ ਆ ਜੀ। ਅੱਜ ਕੱਲ੍ਹ ਘਰਾਂ ਦੇ ਵਿੱਚ ਵੀਡੀਓ ਡੋਰਬੈਲ ਲਗਵਾਉਣਾ ਬਹੁਤ ਜ਼ਰੂਰੀ ਆਪਣੀ ਸੇਫਟੀ ਦੇ ਲਈ। 905-621-4100 ਵੀਡੀਓ ਡੋਰਬੈਲ ਔਰ ਸਿਕਿਉਰਿਟੀ ਕੈਮਰੇ ਇੰਸਟਾਲ ਕਰਾਉਣੇ ਨੇ ਤਾਂ ਬਹੁਤ ਵਧੀਆ ਪੈਕੇਜ ਇਸ ਵਕਤ ਦਿੱਤਾ ਜਾ ਰਿਹਾ ਟੈਕਸ ਸਪਿਰਿਟ ਦੇ ਵੱਲੋਂ। 905-621-4100 ਟਰੱਕ ਟ੍ਰੇਲਰ ਦੇ ਟਾਇਰ ਪਾਉਣੇ ਨੇ ਤਾਂ ਪਾਪੂਲਰ ਟਾਇਰ 3 ਲੋਕੇਸ਼ਨ ਤੋਂ 905-672-6065 905-672-6065 ਪਾਪੂਲਰ ਟਾਇਰ ਦੇ ਹੈੱਡ ਆਫਿਸ ਦਾ ਨੰਬਰ। ਬਹੁਤ ਸਾਰੀਆਂ ਸੇਲਸ, ਰੀਜਨੇਬਲ ਡਿਸਕਾਊਂਟ ਜਿਹੜੇ ਦਿੱਤੇ ਜਾ ਰਹੇ ਨੇ ਪਾਪੂਲਰ ਟਾਇਰ ਵੱਲੋਂ। ਕੈਲਡਨ ਸਬਜ਼ੀ ਫਾਰਮ, ਆਪਣੇ ਫਾਰਮ ਦੇ ਵਿੱਚ ਉਗਾਈਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਕੈਲਡਨ ਸਬਜ਼ੀ ਫਾਰਮ, 905-965-3633 12,050 ਏਅਰਪੋਰਟ ਰੋਡ ਕੈਲਡਨ ਤੁਸੀਂ ਵਿਜ਼ਿਟ ਕਰ ਸਕਦੇ ਜੀ। ਏਅਰਪੋਰਟ ਅਤੇ ਮੇਫੀਲਡ ਦੀਆਂ ਲਾਈਟਾਂ ਦਾ ਇੰਟਰਸੈਕਸ਼ਨ। ਅਵਤਾਰ ਟਵਾਣਾ ਜੀ ਟ੍ਰਾਈ ਸਿਟੀ ਪ੍ਰੋਫੈਸ਼ਨਲ ਰੈਲਟੀ ਇੰਕ ਦੇ ਨਾਲ ਕੰਮ ਕਰਦੇ ਨੇ, ਔਰ 416-802-5866 ਗੋਰਵੇ ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ ਇਹਨਾਂ ਕੋਲ 4 ਰਵੀਨ ਲੋਟ ਨੇ ਸਿਟੀ ਆਫ ਬ੍ਰੈਂਪਟਨ ਵੱਲੋਂ ਅਪਰੂਵ ਕੀਤੇ ਗਏ ਨੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਅਵਤਾਰ ਟਿਵਾਣਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-802-5866 ਇਹਨਾਂ ਦਾ ਨੰਬਰ ਆ ਜੀ। ਰਿਟਸ ਫਰਨੀਚਰ, ਫਰਨੀਚਰ ਤੁਸੀਂ ਖਰੀਦਣਾ ਇਸ ਵਕਤ ਸੇਲ ਲੱਗੀ ਹੋਈ ਹੈ ਰਿਟਸ ਫਰਨੀਚਰ ਤੇ, 647-448-7402 ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਰਿਟਸ ਫਰਨੀਚਰ ਤੇ। 5200 ਡਿਕਸੀ ਮਿਸਾਗਾ, 5200 ਡਿਕਸੀ ਰੋਡ ਮੈਥਿਸਨ ਅਤੇ ਡਿਕਸੀ ਦਾ ਮੇਜਰ ਇੰਟਰਸੈਕਸ਼ਨ, 647-448-7402 ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ।
ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਗੁਰਸ਼ਰਨ ਬਾਬੀ ਸਿੱਧੂ ਜੀ ਮੇਰੇ ਨਾਲ ਨੇ ਇਸ ਸਮੇਂ। ਬਾਬੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂ ਜਗਦੀਸ਼ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ
647-539-3020 ਇਹਨਾਂ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਅਗਰ ਕਿਤੇ ਵੀ ਐਕਸੀਡੈਂਟ 'ਚ ਕੋਈ ਸੱਟ ਪੇਟ ਲੱਗ ਗਈ ਹੈ ਮੈਕਸੀਮਮ ਕਲੇਮ ਲੈਣਾ ਬੈਸਟ ਐਡਵਾਈਸ ਤੁਹਾਨੂੰ ਪ੍ਰੋਵਾਈਡ ਕਰਨਗੇ ਔਰ ਦਹਾਕਿਆਂ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਇਸ ਖੇਤਰ ਦੇ ਵਿੱਚ ਗੁਰਸ਼ਰਨ ਬੌਬੀ ਸਿੱਧੂ 647-539-3020 ਇਹਨਾਂ ਦਾ ਨੰਬਰ ਹੈ ਬੌਬੀ ਸਿੱਧੂ ਜੀ ਕੋਈ ਟਿਪ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ
ਹਾਂ ਜਗਦੀਸ਼ ਜੀ ਜਿਵੇਂ ਤੁਸੀਂ ਦੱਸਿਆ ਹੈ ਚਾਹੇ ਕਿਸੇ ਦਾ ਐਕਸੀਡੈਂਟ ਹੋ ਜਾਵੇ ਜਾਂ ਫਿਰ ਕਿਸੇ ਦਾ ਕੋਈ CPP ਡਿਸੇਬਿਲਿਟੀ ਕਲੇਮ ਹੋਵੇ ਮੇਰੇ ਜਗਦੀਸ਼ ਜੀ ਰੀਸੈਂਟਲੀ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ CPP ਡਿਸੇਬਿਲਿਟੀ ਵਾਸਤੇ ਮੈਂ ਫਿਰ ਆਪਣੇ ਭੈਣਾਂ ਭਰਾ ਨੂੰ ਦੱਸਣਾ ਚਾਹੁੰਦਾ ਕਿ ਅਗਰ ਕਿਸੇ ਦਾ ਵੀ ਕੋਈ CPP ਡਿਸੇਬਿਲਿਟੀ ਕਲੇਮ ਹੈਗਾ ਆ ਅਸੀਂ ਕੋਈ ਵੀ ਫੀਸ ਅਪ ਫਰੰਟ ਨਹੀਂ ਲੈਂਦੇ ਅਸੀਂ ਉਦੋਂ ਹੀ ਲੈਂਦੇ ਹਾਂ ਜਦੋਂ ਅਸੀਂ ਉਹਨਾਂ ਦਾ CPP ਡਿਸੇਬਿਲਿਟੀ ਕਲੇਮ ਉਹਨਾਂ ਨੂੰ ਲਵਾ ਦਾਂਗੇ
ਜੀ
ਅਗਰ ਨਹੀਂ ਕਾਮਯਾਬ ਹੁੰਦੇ ਤਾਂ ਕੋਈ ਫੀਸ ਨਹੀਂ ਹੈਗੀ ਸੋ ਇਹ ਕਿਰਪਾ ਕਰਕੇ ਧਿਆਨ ਚ ਰੱਖਣਾ ਕੋਈ ਅਪ ਫਰੰਟ ਫੀਸ ਨਹੀਂ ਹੈਗੀ ਕੋਈ ਦੀ ਫਾਈਲ ਮੈਨੇਜਮੈਂਟ ਵਾਸਤੇ ਜਾਂ ਫਿਰ ਕੋਈ ਡਾਕਟਰਾਂ ਦੀ ਰਿਪੋਰਟ ਵਾਸਤੇ ਅਸੀਂ ਸਾਰਾ ਜੋ ਵੀ ਪਹਿਲਾਂ ਇਨੀਸ਼ੀਅਲ ਖਰਚਾ ਆਪਣੀ ਜੇਬੋਂ ਕਰਦੇ ਹਾਂ ਤੇ ਜਿਵੇਂ ਤੁਸੀਂ ਦੱਸਿਆ ਐਕਸੀਡੈਂਟ ਕਲੇਮਸ ਦੇ ਵਿੱਚ ਇੰਸ਼ੋਰੈਂਸ ਕੰਪਨੀ ਜਿਹੜੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਅਗਰ ਤੁਹਾਡੇ ਬੈਨੀਫਿਟ ਬੰਦ ਹੋ ਗਏ ਆ ਤੁਸੀਂ ਉਹਦੇ ਲਈ ਤੁਹਾਡੀ ਕਿਤੇ ਵੀ ਤੁਹਾਡੀ ਫਾਈਲ ਹੈਗੀ ਆ ਤੁਸੀਂ ਸੰਤੁਸ਼ਟ ਨਹੀਂ ਹੈਗੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਅਗਰ ਤੁਹਾਡਾ ਐਕਸੀਡੈਂਟ ਹੋ ਚੁੱਕਾ ਆ ਸੱਟ ਲੱਗੀ ਆ ਨੰਬਰ ਆ 6475393020 647-539-3020
ਪ੍ਰੋਗਰਾਮ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ 8:30 ਤੋਂ 10 ਇਸ ਨੂੰ ਰੇਡੀਓ ਆਪਣੇ ਫੋਨ ਦੇ ਉੱਤੇ ਸੁਣਨ ਦੇ ਲਈ 647-872-5949 647-872-5949 ਦੇ ਉੱਤੇ ਤੁਸੀਂ ਡਾਇਲ ਇਨ ਕਰ ਸਕਦੇ ਹੋ ਦੋ ਤਿੰਨ ਮੋਟੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਵਾਂ ਉਸ ਤੋਂ ਬਾਅਦ ਫਿਰ ਇੱਕ ਸਿਆਸੀ ਗੱਲਬਾਤ ਗੁਰਸ਼ਰਨ ਬੌਬੀ ਸਿੱਧੂ ਜੀ ਦੇ ਨਾਲ ਸਾਂਝੀ ਕਰਾਂਗਾ ਔਰ ਵਿੰਡਜ਼ਰ ਦੇ ਬਾਰਡਰ ਦੇ ਉੱਤੇ 21 ਕਿਲੋ ਨਸ਼ੀਲੇ ਪਦਾਰਥ ਫੜੇ ਗਏ ਨੇ ਆਪਣੇ ਬ੍ਰੈਂਪਟਨ ਨਿਵਾਸੀ ਜਸਪ੍ਰੀਤ ਸਿੰਘ 29 ਸਾਲ ਦੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਅਤੇ ਇਹ ਤੋਂ ਇਲਾਵਾ ਬ੍ਰੈਂਪਟਨ ਦੇ ਵਿੱਚ ਹੁਣ ਪਾਣੀ ਦੇ ਬਿੱਲਾਂ ਦੀ ਦੇ ਵਿੱਚ ਕਾਫੀ ਵੱਡਾ ਵਾਧਾ ਹੋਵੇਗਾ ਅਤੇ ਨਾਲ ਦੀ ਨਾਲ LMIA ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਸਤਪਾਲ ਜੌਹਲ ਜੀ ਗੱਲ ਕਰਦੇ ਆ ਰਹੇ ਨੇ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਕੁਝ ਲੋਕਾਂ ਨੂੰ LMIA ਦੇ ਫਰਾਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਫੜਿਆ ਗਿਆ ਚਾਰਜ ਕੀਤਾ ਗਿਆ ਆ ਅਤੇ ਇਹ ਤੋਂ ਇਲਾਵਾ ਹੋਰ ਜਿਹੜੀਆਂ ਵੱਡੀਆਂ ਖਬਰਾਂ ਨੇ ਹੁਣ ਮੈਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਤੁਸੀਂ punjabipost.ca ਦੇ ਉੱਤੇ ਜਾ ਕੇ ਪੜ੍ਹ ਸਕਦੇ ਹੋ punjabipost.ca ਦੇ ਉੱਤੇ ਜਾ ਕੇ ਜਿਹੜੀਆਂ ਖਬਰਾਂ ਤੁਸੀਂ ਦੇਖ ਸਕਦੇ ਹੋ ਬੌਬੀ ਸਿੱਧੂ ਜੀ ਜਗਮੀਤ ਸਿੰਘ ਬਾਰੇ ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਜਿਸ ਤਰ੍ਹਾਂ ਉਹਨਾਂ ਨੇ ਗਵਰਨਮੈਂਟ ਦੀ ਸਪੋਰਟ ਕੀਤੀ ਔਰ ਗਵਰਨਮੈਂਟ ਬਚਾਈ ਅਤੇ ਉਸ ਤੋਂ ਬਾਅਦ ਫਿਰ ਵੀ ਚੈਰਿਟੀ ਦੇ ਸਕੈਂਡਲ ਨੂੰ ਰੋਕ ਦਿੱਤਾ ਔਰ ਕੀ ਨਾਂ ਉਹਦਾ ਚਾਰਲੀ ਐਂਗਸ MP ਚਾਰਲੀ ਐਂਗਸ ਜਿਹਨੇ ਬਹੁਤ ਪਿਛਲੀ ਵਾਰੀ ਮਿਹਨਤ ਕੀਤੀ ਸੀ ਇਸ ਸਕੈਂਡਲ ਦੇ ਪਰਦੇ ਫਾਸ਼ ਕਰਨ ਦੇ ਲਈ ਅਤੇ ਉਹ ਵੀ ਚੁੱਪ ਕਰ ਗਏ ਨੇ ਕਿ ਸਾਡੀ ਪਾਰਟੀ ਨੇ ਹੁਣ ਆਹ ਸਟੈਪ ਲੈ ਲਿਆ ਅਤੇ ਵੀ ਚੈਰਿਟੀ ਦਾ ਜਿਹੜਾ ਗੱਲਬਾਤ ਕਰਨ ਤੋਂ ਵੀ ਜਿਹੜੇ ਅੱਗੇ ਇਨਕੁਆਇਰੀ ਜਿਹੜੀ ਸੀਗੀ ਉਸ ਨੂੰ ਉਸ ਦੇ ਮੋਸ਼ਨ ਨੂੰ ਰੋਕ ਦਿੱਤਾ ਨਾਲ ਦੀ ਨਾਲ ਦੂਜਾ ਪੱਤਾ ਖੇਲ ਦਿੱਤਾ ਕਿ ਜਿਹੜੇ $400 billion ਗਵਰਨਮੈਂਟ ਨੇ ਸਪੈਂਡ ਕੀਤੇ ਨੇ ਪੈਂਡੈਮਿਕ ਦੀ ਆੜ ਹੇਠ ਉਹਨਾਂ ਦੀ ਜਿਹੜੀ ਸਾਰੀ ਦੀ ਸਾਰੀ ਜਾਂਚ ਹੋਵੇ ਅਤੇ ਪਤਾ ਕੀਤਾ ਜਾਵੇ ਕਿੱਥੇ ਕਿੱਥੇ ਇਹ ਜਿਹੜੇ ਪੈਸੇ ਖਰਚੇ ਗਏ ਨੇ ਸੋ ਜਗਮੀਤ ਸਿੰਘ ਇਸ ਸਮੇਂ ਇੰਝ ਲੱਗ ਰਿਹਾ ਜਿਵੇਂ ਇੱਕ ਤਰ੍ਹਾਂ ਦੀ ਕੋਲੀਸ਼ਨ ਬਣਾਉਣ ਦੇ ਲਈ ਰੈਡੀ ਨੇ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨਾਲ ਲਿਬਰਲ ਦੀ ਬੀ ਪਾਰਟੀ ਬਣ ਕੇ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਕਿ ਕਿਤੇ ਨਾ ਕਿਤੇ ਇਹ ਪੂਰੀ ਤਰ੍ਹਾਂ ਸਮਝੌਤਾ ਹੋ ਗਿਆ ਲੱਗਦਾ ਲਿਬਰਲ ਪਾਰਟੀ ਦਾ ਅਤੇ NDP ਦਾ ਕਿ ਇੱਕ ਦੂਜੇ ਨਾਲ ਰਲ ਕੇ ਇਹ ਜਿਹੜੀ ਸਰਕਾਰ ਚਲਾਉਣੀ ਹੈ ਕੀ ਕਹਿਣਾ ਚਾਹੁੰਦੇ ਹੋ
ਜਗਦੀਸ਼ ਜੀ ਦੇਖੋ ਰਾਜਨੀਤੀ ਵਿੱਚ ਕਦੋਂ ਜੱਫੀਆਂ ਪੈਂਦੀਆਂ ਆ ਕਦੋਂ ਤਕਰਾਰ ਹੋ ਜਾਂਦੀ ਹੈ
ਅੱਛਾ ਇੱਕ ਸੈਕਿੰਡ ਬਾਜਵਾ ਸਾਹਿਬ ਤੇ ਕੈਪਟਨ ਅਮਰਿੰਦਰ ਦੀ ਵੀ ਜੱਫੀ ਪੈ ਗਈ ਨਾ
ਰੋਟੀ ਖਾਧੀ ਹੈ ਜੀ ਜੱਫੀ ਦਾ ਪਤਾ ਨੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਆਪਣੇ ਹੱਥਾਂ ਨਾਲ ਪਲੇਟ ਤੇ ਪਰੋਸ ਕੇ ਰੋਟੀ ਖਵਾਈ
ਹੈ ਹੁਣ ਜੱਫੀ ਤੋਂ ਅਗਲਾ ਸਟੈਪ ਆ ਨਾ
ਇਹ ਜੱਫੀਆਂ ਕਦੋਂ ਪੈ ਜਾਂਦੀ ਇਸ ਦੇ ਵਿੱਚ ਕੋਈ ਜ਼ਿਆਦਾ ਹੈਰਾਨੀ ਵਾਲੀ ਗੱਲ ਨੀ ਹੁੰਦੀ ਦੇਖੋ ਜਗਮੀਤ ਹੁਣੀ ਮੈਨੂੰ ਲੱਗਦਾ ਹੈ ਕਿ ਹੁਣ ਇਸ ਵੇਲੇ ਸੁਲਝੇ ਹੋਏ ਪੋਲੀਟੀਸ਼ੀਅਨ ਦੇ ਤੌਰ ਤੇ ਕੰਮ ਕਰਨਾ ਪਿਆ ਆਪਾਂ ਜਗਮੀਤ ਹੁਣਾਂ ਨੂੰ ਬਹੁਤ ਦੇਰ ਤੋਂ ਦੇਖ ਰਹੇ ਹਾਂ ਕਦੇ ਲੱਗਦਾ ਸੀ ਸ਼ਾਇਦ ਇਸ ਰੋਲ ਲਈ ਤਿਆਰ ਹੈਗੇ ਕਿ ਨਹੀਂ ਹੈਗੇ ਦੇਖੋ ਜਗਮੀਤ ਹੁਣਾਂ ਨੂੰ ਪਤਾ ਆ ਕਿ ਉਹਨਾਂ ਦਾ ਸਭ ਤੋਂ ਵੱਧ ਅਸਰ ਉਦੋਂ ਕਰਦੇ ਆ ਜਦੋਂ NDP ਮਾਈਨੋਰਿਟੀ ਚ ਹੈਗੀ ਆ ਆਪਣੀ ਕੋਈ ਗੱਲ ਵੀ ਮਨਾ ਸਕਦੇ ਆ ਤੇ ਥੋੜਾ ਬਹੁਤ ਪਾਵਰ ਦਾ ਆਨੰਦ ਵੀ ਲੈ ਸਕਦੇ ਆ ਭਾਵੇਂ ਸਰਕਾਰ ਦੇ ਵਿੱਚ ਨਹੀਂ ਹੈਗਾ ਅੱਜ ਨੈਸ਼ਨਲ ਪੋਸਟ ਅਖਬਾਰ ਨੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਉਹ ਕਹਿੰਦੇ ਭਾਵੇਂ ਕੈਨੇਡਾ ਦੇ ਵਿੱਚ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਹੈਗੇ ਆ, ਪਰ ਲੱਗ ਰਿਹਾ ਡੀ ਫੈਕਟੋ ਡਿਪਟੀ ਪ੍ਰਾਈਮ ਮਿਨਿਸਟਰ ਇਸ ਵੇਲੇ ਜਗਮੀਤ ਆ ਬਿਨਾਂ ਟਾਈਟਲ ਤੋਂ। ਜਿਸ ਤਰ੍ਹਾਂ ਕਹਿੰਦੇ ਇਸ ਵੇਲੇ ਸਰਕਾਰ ਬਚਾਈ ਆ, ਜਿਸ ਤਰ੍ਹਾਂ ਇਹਨਾਂ ਦੀ ਪਤਾ ਲੱਗ ਰਿਹਾ ਕਿ ਟਰੂਡੋ ਸਾਹਿਬ ਦੇ ਨਾਲ ਜੱਫੀਆਂ ਪਈਆਂ ਆ, ਸੋ ਕੁਛ ਵੀ ਆਪਾਂ ਦੇਖੋ ਇਸ ਰੱਦ ਨਹੀਂ ਕਰ ਸਕਦੇ, ਪਰ ਇੰਨਾ ਮੈਂ ਕਹਿੰਦਾ ਆ ਕਿ ਜਗਮੀਤ ਹੁਣੀ ਕੁਛ ਵੀ ਹੈਗਾ ਆ ਕਾਮਯਾਬ ਜ਼ਰੂਰ ਨਜ਼ਰ ਆ ਰਿਹਾ, ਕਿਉਂਕਿ ਜਿਹੜੇ ਪੋਲ ਆਏ ਨੇ ਉਹਦੇ ਵਿੱਚ ਯੰਗਸਟਰਸ ਦੇ ਵਿੱਚ ਉਹਨਾਂ ਦੀ ਰੇਟਿੰਗ ਕਾਫੀ ਉੱਪਰ ਗਈ ਹੈ, ਤੇ ਨੈਸ਼ਨਲ ਪੋਸਟ ਦੇ ਵਿੱਚ ਵੀ ਉਹ ਜਿਹੜੇ ਲੈਜਰ ਪੋਲ ਨਵਾਂ ਹੈ ਉਹ 'ਚ 20% ਦੇ ਲੱਗ ਗਿਆ, ਪਰ ਵੱਡਾ ਜਿਹੜਾ ਇੰਡੀਕੇਟਰ ਹੈ ਕਿ ਯੰਗਸਟਰਸ ਦੇ ਵਿੱਚ ਉਹਨਾਂ ਦੀ ਪਾਪੂਲੈਰਿਟੀ ਵਧੀ ਆ। ਸੋ ਜਗਮੀਤ ਹੁਣਾਂ ਨੇ ਜਿੱਥੇ ਆਪਾਂ ਨੂੰ ਡਰ ਸੀਗਾ ਆਪਣੀ ਆਈਡੈਂਟੀ ਨਾ ਗਵਾ ਲੈਣ, ਉਹ ਇੰਨਾ ਕਾਮਯਾਬ ਰਹੇ ਨੇ ਕਿ ਜਿਹੜਾ ਟਰੂਡੋ ਦਾ ਇੱਕ ਤੂਫਾਨ ਆ, ਉਹਨਾਂ ਦਾ ਬ੍ਰੈਂਡ ਨੇਮ ਹੈ, ਉਹਨਾਂ ਨੂੰ ਨਿਗਲ ਨਹੀਂ ਸਕਿਆ। ਜਗਮੀਤ ਆਪਣੀ ਸੈਪਰੇਟ ਆਈਡੈਂਟੀ ਬਚਾਉਣ ਵਿੱਚ ਹੱਲੇ ਤੱਕ ਸਫਲ ਰਹੇ ਨੇ, ਤੇ ਉਹ ਜਿਵੇਂ ਹੁਣ ਟਰੂਡੋ ਸਭ ਨੂੰ ਬਚਾ ਰਹੇ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਉਹਨਾਂ ਨੂੰ ਹੋਰ ਪ੍ਰੋਮੀਨੈਂਟ ਰੋਲ ਦੇ ਵਿੱਚ, ਚਾਹੇ ਉਹ ਪਾਰਲੀਮੈਂਟ ਵਿੱਚ ਚਾਹੇ ਉਹ ਮੀਡੀਆ ਵਿੱਚ ਵੀ ਦੇਖੋਗੇ, ਕਿਉਂਕਿ ਇਸ ਵੇਲੇ ਜਦੋਂ ਸਰਕਾਰ ਬਚਾਈ ਹੈ ਜਿਹੜੀ ਚਰਚਾ ਹੋਰ ਕਿਸੇ ਪਾਰਟੀ ਦੀ ਨਹੀਂ ਹੋ ਰਹੀ, ਇਸ ਵੇਲੇ ਨਿਊਜ਼ ਸੁਰਖੀਆਂ ਦੇ ਵਿੱਚ ਸਿਰਫ ਜਗਮੀਤ ਹੀ ਹੋਈ ਪਈ ਹੈ।
ਸੋ ਜੇਕਰ ਆਉਣ ਵਾਲੇ ਦਿਨਾਂ 'ਚ ਲਿਬਰਲਸ ਦੀ ਪਾਪੂਲੈਰਿਟੀ ਡਾਊਨ ਜਾਂਦੀ ਹੈ ਤਾਂ ਉਹ ਜਗਮੀਤ ਸਿੰਘ ਦੇ ਆਸਰੇ ਆਪਣੇ ਪੂਰੀ ਟਰਮ ਪੂਰੀ ਕਰਨਗੇ?
ਮੈਨੂੰ ਲੱਗ ਰਿਹਾ ਜੀ ਬਿਲਕੁਲ, ਜਗਮੀਤ ਸਿੰਘ ਇਸ ਵੇਲੇ ਉਹਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਹੇ ਆ। ਸਰਕਾਰ ਕਿੰਨਾ ਚਿਰ ਚੱਲਣੀ ਆ, ਅੱਗੇ ਲੋਕ ਕਹਿੰਦੇ ਹੁੰਦੇ ਸੀ ਟਰੂਡੋ ਸਾਹਿਬ ਦੀ ਮਰਜ਼ੀ ਹੈ ਕਿਉਂਕਿ ਨੰਬਰ ਬੜੇ ਉੱਪਰ ਸੀ ਸਰਕਾਰ ਕਿੰਨਾ ਚਿਰ ਚੱਲਣੀ ਆ, ਅੱਜ ਮੈਨੂੰ ਲੱਗਦਾ ਆ ਉਹ ਕਾਰਡ ਜਗਮੀਤ ਦੇ ਹੱਥ ਆ, ਸਰਕਾਰ ਉਨੀ ਦੇਰ ਚੱਲੇਗੀ ਜਿੰਨੀ ਦੇਰ ਤੱਕ ਜਗਮੀਤ ਸਿੰਘ ਚਾਹੀਦਾ
ਜੀ। ਔਰ ਇਹ ਵੀ ਚਰਚਾ ਚੱਲ ਰਹੀ ਹੈ ਕਾਫੀ ਅੰਡਰ ਦਾ ਟੇਬਲ ਅੰਡਰ ਕਰੰਟ ਜਿਹਨੂੰ ਕਹੀਏ ਆਪਾਂ, ਕਿ ਨਵਦੀਪ ਬੈਂਸ ਅਤੇ ਜਗਮੀਤ ਸਿੰਘ ਹੁਣ ਦੂਰੋਂ ਨੇੜਿਓਂ ਰਿਸ਼ਤੇਦਾਰ ਨੇ ਇੱਕ ਦੂਜੇ ਦੇ, ਅਤੇ ਨਵਦੀਪ ਸਿੰਘ ਇਸ ਸਾਰੇ ਕਾਸ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਨੇ?
ਦੇਖੋ ਮੈਨੂੰ ਇਹਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਜਿਹੜੇ ਟਰੂਡੋ ਸਾਹਿਬ ਦੇ ਚੀਫ ਆਫ ਸਟਾਫ ਹੈ ਕੇ ਟੀ ਟੈਲਫੋਰਡ, ਉਹ ਜੋ ਮੈਨੂੰ ਇਫ ਆਮ ਨੋਟ ਰੋਂਗ ਜਰਾਰਡ ਕੈਨੇਡੀ ਦੇ ਨਾਲ ਉਹ ਰਹੇ ਆ ਪਹਿਲਾਂ, ਉਹਨਾਂ ਦੇ ਉਸੇ ਗਰੁੱਪ ਵਿੱਚੋਂ ਨਵਦੀਪ ਬੈਂਸ ਆਉਂਦੇ ਆ, ਹੋਰ ਕਈ ਵੀ ਆਗੂ ਆਉਂਦੇ ਆ, ਤੇ ਉਹ ਜਿਹੜੇ ਜਗਮੀਤ ਸਿੰਘ ਉਹਨਾਂ ਦੇ ਵੀ ਚੀਫ ਆਫ ਸਟਾਫ ਹੈਗੇ ਆ, ਉਹਨਾਂ ਦੇ ਆਪਸ ਵਿੱਚ ਅੱਛੇ ਰਿਲੇਸ਼ਨ ਦੱਸੇ ਜਾਂਦੇ। ਸੋ ਜਿਹੜੀ ਗੱਲਬਾਤ ਹੁੰਦੀ ਉੱਪਰਲੇ ਲੈਵਲ ਤੇ ਹੁੰਦੀ ਆ, ਲੀਡਰ ਕਈ ਵਾਰ ਡਾਇਰੈਕਟ ਆਪ ਵੀ ਗੱਲ ਨਹੀਂ ਕਰਦੇ, ਚੀਫ ਆਫ ਸਟਾਫ ਜਾਂ ਉਹਦੇ ਸਟਾਫ ਹੀ ਇੱਕ ਦੂਜੇ ਨਾਲ ਕੰਟੈਕਟ ਕਰਦੇ ਆ, ਜਿਹੜੇ ਉਹਨਾਂ ਦੇ ਅੱਛੇ ਇੱਕ ਸੰਬੰਧ, ਤੇ ਦੂਜੀ ਗੱਲ ਆ ਕੇ ਟੀ ਟੈਲਫੋਰਡ ਕਿਉਂਕਿ ਜਰਾਰਡ ਕੈਨੇਡੀ ਨਾਲ ਰਹੇ ਨੇ, ਉਹਨਾਂ ਦੀ ਪਹਿਲਾਂ ਵੀ ਥੋੜੀ ਜਿਹੀ ਸੋਚ ਜਿਹੜੀ ਸੀਗੀ ਆਪਾਂ ਨੂੰ ਪਤਾ ਲੈਫਟ ਲੀਨਿੰਗ ਇਸ਼ੂਜ਼ ਵੱਲ ਜ਼ਿਆਦਾ ਸੀਗੀ, ਉਹਨਾਂ ਨੂੰ
ਜਿਸ ਤਰ੍ਹਾਂ ਬਾਜਵਾ ਸਾਹਿਬ ਕਹਿ ਗਏ ਸਨ ਕਿ ਮੁਬਾਰਕਾਂ ਪਹਿਲਾਂ ਹੀ ਦੇ ਗਏ ਸੀ ਜਗਮੀਤ ਨੂੰ ਕਿ ਇਹ ਡਿਪਟੀ ਪ੍ਰਾਈਮ ਮਿਨਿਸਟਰ ਬਣ ਚੁੱਕੇ ਨੇ, ਸੋ ਹੀ ਇਜ਼ ਡਿਪਟੀ ਪ੍ਰਾਈਮ ਮਿਨਿਸਟਰ ਵਿਦਆਊਟ ਟਾਈਟਲ ਨਾਓ।
ਜੀ ਮੈਨੂੰ ਇਹੀ ਜੀ, ਮੈਂ ਨਹੀਂ ਕਹਿ ਰਿਹਾ, ਇਹ ਨੈਸ਼ਨਲ ਪੋਸਟ ਜਿਹੜੀ ਅਖਬਾਰ ਆ ਉਹਦਾ ਹਵਾਲਾ ਦੇ ਰਿਹਾ, ਉਹਨਾਂ ਨੇ ਕਿਹਾ ਕਿ ਇਸ ਵੇਲੇ ਅਸਲੀ ਪਾਵਰ ਜਿਹੜੀ ਹੈਗੀ ਆ ਉਹ ਜਗਮੀਤ ਸਿੰਘ ਕੋਲ ਹੈਗੀ ਆ।
ਥੈਂਕ ਯੂ, ਕੱਲ ਨੂੰ ਰਮੇਸ਼ ਸੰਘਾ ਹੋਣਾ ਦੀ ਇੱਕ ਇੱਕ ਮਿੰਟ ਦੀ ਵੀਡੀਓ ਆਡੀਓ ਜੋ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿਸ ਤਰ੍ਹਾਂ ਉਹ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ, ਗੱਲ ਕਰਦੇ ਨੇ। ਸਾਡਾ ਸਮਾਂ ਲਗਭਗ ਇਸ ਸਮੇਂ ਸਮਾਪਤੀ ਦੇ ਵੱਲ ਹੈ, ਮੇਰਾ ਨੰਬਰ 416-970-5000-4169705005 ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ।
हरी मिर्च, लौकी, करेले, बैंगन, मूली, मेथी, धनिया, साग, मटर, गाजरा, करेले, खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताड़े ले। अपना फॉर्म ते अपनी ही दुकान आज ही पहुंचो। कैलेडन सब्जी फॉर्म, 12050 एयरपोर्ट रोड, कैलेडन एयरपोर्ट एंड मेफील्ड रोड, 905-965-3633, 905-965-3633।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने